ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਨੇ ਸੰਧਿਆ ਵੇਲੇ ਦੇ ਅੱਜ ਦੇ ਇਸ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਰੀ ਹੈ। ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਸਰਵਣ ਕਰਾ ਰਹੇ ਸਨ। ਕੀਰਤਨ ਦੀ ਸਮਾਪਤੀ ਤੇ ਗੁਰਸਿੱਖ ਦੇ ਅੰਦਰ ਦੀ ਕੈਸੀ ਲੋਚਾ ਹੈ, ਉਸ ਸਿੱਖ ਦੇ ਪ੍ਰਤੀ ਜੋ ਸਿੱਖ ਉਸ ਗੁਰਸਿੱਖ ਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੇ ਅੰਦਰ ਨੂੰ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗ ਚੁੱਕਾ ਹੈ, ਹਜ਼ੂਰ ਨੇ ਦੇਖੋ ਇੱਕ ਅਰਦਾਸ ਕੀਤੀ ਔਰ ਗੁਰਸਿੱਖ ਦੀ ਮਿਲਣੀ ਨੂੰ ਕਿਤਨਾ ਕੁ ਉੱਚਾ ਦਰਸਾਇਆ ਹੈ। ਆਏ ਮਿਲ ਗੁਰਸਿੱਖ, ਆਏ ਮਿਲ ਸ਼ਬਦ ਬੜੇ ਸੁਖੈਨ ਅਸੀਂ ਇਹ ਪੜ੍ਹਨੇ, ਅਰਥ ਵੀ ਸਪਸ਼ਟ ਹੁੰਦੇ ਪਏ ਨੇ ਕਿ ਗੁਰੂ ਕੇ ਸਿੱਖ ਤੂੰ ਮੈਨੂੰ ਆ ਕੇ ਮਿਲ, ਤੇ ਕਿਹੜਾ ਗੁਰਸਿੱਖ? ਅੱਗੇ ਫਿਰ ਇਸ ਨੂੰ ਕਲੀਅਰ ਕੀਤਾ, ਕਹਿਣ ਲੱਗੇ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਹੇ ਮੇਰੇ ਸਤਿਗੁਰੂ ਦੇ ਪਿਆਰੇ ਗੁਰਸਿੱਖ ਆ ਤੂੰ ਮੈਨੂੰ ਆ ਕੇ ਮਿਲ। ਕਿਉਂ? ਕਿਉਂਕਿ ਜੋ ਗੁਰੂ ਦਾ ਪਿਆਰਾ ਹੈ ਉਸ ਨੂੰ ਗੁਰੂ ਜੀ ਨੇ ਇੰਨੀ ਕੁ ਸਮਰੱਥਾ ਦਿੱਤੀ ਹੈ, ਉਹ ਗੁਰਸਿੱਖ ਭੁੱਲੇ ਭਟਕੇ ਨੂੰ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜ ਸਕਦਾ ਹੈ। ਆਓ ਜਿੱਥੇ ਆਪ ਜੀ ਨੇ ਸ਼ਬਦ ਕੀਰਤਨ ਦਾ ਆਨੰਦ ਮਾਣਿਆ ਹੈ, ਅੱਜ ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਜਿਸ ਦਾ ਸਰਲੇਖ ਹੈ ਗਾਥਾ, ਇਸ ਬਾਣੀ ਦੀ ਵਿਚਾਰ ਆਪਾਂ ਕਰਨੀ ਹੈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਅਰਜ਼ ਜ਼ਰੂਰ ਆਪ ਜੀ ਦੇ ਸਮਕਸ਼ ਕਰਾਂਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਰੁਖਾਨੀਅਤ ਦਾ ਉਹ ਖਜ਼ਾਨਾ ਨੇ ਜਿਸ ਵਿੱਚ ਜਿਤਨਾ ਵੀ ਕੋਈ ਡੂੰਘਾ ਉਤਰੇਗਾ ਉਹਨੇ ਉਸ ਨੂੰ ਕੀਮਤੀ ਖਜ਼ਾਨੇ ਦੀ ਪ੍ਰਾਪਤੀ ਹੋਵੇਗੀ। ਇੱਕ ਵਿਦਵਾਨ ਦੇ ਸ਼ਬਦ ਨੇ ਕਿ ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਅਨੇਕਾਂ ਆਚਾਰਿਆ ਨੇ ਜਿਨ੍ਹਾਂ ਨੇ ਆਪਣੀ ਰਚਨਾ ਤੋਂ ਪਰਮੇਸ਼ਵਰ ਦੀ ਗੱਲ ਕਹੀ। ਉਹ ਕਹਿੰਦਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨਾ ਤੇ ਦੂਸਰੇ ਗ੍ਰੰਥਾਂ ਦਾ ਮੁਤਾਲਿਆ ਕੀਤਾ ਤੇ ਇੱਕ ਗੱਲ ਮੈਨੂੰ ਸਪਸ਼ਟ ਸਮਝ ਪਈ ਕਿ ਬਾਕੀ ਗ੍ਰੰਥ ਜੋ ਨੇ ਉਹ ਰੱਬ ਦੀ ਗੱਲ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਐਸੇ ਨੇ ਜਿਹੜੇ ਰੱਬ ਨਾਲ ਗੱਲ ਕਰਦੇ। ਫਿਰ ਬੇਨਤੀ ਨੂੰ ਸਮਝਿਓ ਕਿ ਦੂਸਰੇ ਪੜ੍ਹੇ ਇੰਜ ਪ੍ਰਤੀਤ ਹੋਇਆ ਉਹ ਪਰਮੇਸ਼ਵਰ ਦੀ ਗੱਲ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਜਿਹੜੇ ਪਰਮੇਸ਼ਵਰ ਨਾਲ ਗੱਲ ਕਰਦੇ। ਇਸੇ ਖਜ਼ਾਨੇ ਨੂੰ ਪਰਚੋਲਣ ਲਈ ਗੁਰੂ ਅਰਜਨ ਸਾਹਿਬ ਸਾਨੂੰ ਪ੍ਰੇਰਨਾ ਦੇ ਕੇ ਗਏ ਕਿ ਖਾ ਰਹੇ ਖਰਚਾ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਏ। ਇਸ ਪਵਿੱਤਰ ਬਾਣੀ ਦਾ ਸਰਲੇਖ ਹੈ ਗਾਥਾ। ਇਸ ਦੇ ਆਰੰਭ ਵਿੱਚ ਜੋ ਗਾਥਾ ਸ਼ਬਦ ਹੈ ਇਹਦੇ ਅਰਥ ਗੁਰਮੁਖ ਪਿਆਰੇ ਮਹਾਂਪੁਰਸ਼ ਕਰਦੇ ਨੇ। ਗਾਥਾ ਦਾ ਅਰਥ ਹੈ ਪ੍ਰਭੂ ਦੇ ਯਸ਼ ਦੀ ਕਥਾ, ਪਰਮੇਸ਼ਵਰ ਦੀ ਸਿਫਤ ਤੋਂ ਸਲਾਹ ਦੀ ਗਾਥਾ। ਗਾਥਾ ਦੇ ਅਰਥ ਗੁਰਮੁਖ ਪਿਆਰੇ ਇਹ ਵੀ ਕਰਦੇ ਨੇ ਕਿ ਜਿਵੇਂ ਆਪਾਂ ਸੰਸਕ੍ਰਿਤ ਭਾਸ਼ਾ ਲੈਂਦੇ ਹਾਂ ਜਾਂ ਅਰਬੀ ਫਾਰਸੀ ਦੀ ਗੱਲ ਕਰਦੇ ਹਾਂ ਇਸੇ ਤਰ੍ਹਾਂ ਗਾਥਾ ਇੱਕ ਪ੍ਰਾਕਿਰਤਕ ਬੋਲੀ ਹੈ। ਇਹਦੇ ਵਿੱਚ ਕੁਝ ਸ਼ਬਦ ਜਿਹੜੇ ਨੇ ਉਹ ਸੰਸਕ੍ਰਿਤ ਦੇ ਪ੍ਰਤੀਤ ਹੁੰਦੇ, ਪਰ ਆਮ ਜਪਣ ਵਾਲੇ ਗੁਰਮੁਖਾਂ ਨੇ ਇਹਨੂੰ ਕੇਵਲ ਛੰਦਾਬੰਦੀ ਦੇ ਰੂਪ ਵਿੱਚ ਨਹੀਂ, ਇਸ ਦੇ ਅਰਥ ਪ੍ਰਭੂ ਦੇ ਯਸ ਦੀ ਕਥਾ ਕੀਤੇ, ਉਹ ਕਥਾ ਜਿਹੜੀ ਸਾਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਸਕੇ। ਇਸ ਬਾਣੀ ਦੇ 24 ਪਦੇ ਨੇ, ਇੱਕ ਇੱਕ ਪਦੇ ਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਕਰਨੀ ਹੈ। ਪਹਿਲਾ ਪਦਾ ਅੱਜ ਆਪ ਜੀ ਨੇ ਸਰਵਣ ਕੀਤਾ, ਇਸ ਪਦੇ ਨੂੰ ਪੜ੍ਹਦੇ ਆਪਣੇ ਸਰੀਰ ਦੇ ਮੋਹ ਦੀਆਂ ਤੰਦਾਂ ਵਿੱਚ ਜੋ ਮਨੁੱਖ ਜਕੜਿਆ ਹੈ ਅਰਥ ਪੜਾਂਗੇ, ਤੇ ਇਹਦੇ ਵਿੱਚੋਂ ਮੋਹ ਦੀਆਂ ਤੰਦਾਂ ਟੁੱਟਦੀਆਂ ਪ੍ਰਤੀਤ ਹੋਣਗੀਆਂ। ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦੇ ਗਾਥਾ ਦੇ ਪਹਿਲੇ ਪਦੇ ਦੇ ਸੰਖੇਪ ਜੇ ਅਰਥ ਜ਼ਰੂਰ ਕਰਦਿਆਂ, ਕਿਉਂਕਿ ਸਾਰੀ ਵਿਚਾਰ ਦਾ ਕੇਂਦਰੀ ਧੁਰਾ ਇਹ ਪਹਿਲਾ ਸ਼ਲੋਕ ਹੀ ਹੈ। ਸਾਹਿਬ ਕਹਿੰਦੇ ਨੇ ਕੁਝ ਮਨੁੱਖ ਆਪਣੇ ਇਸ ਸਰੀਰ ਦੀ ਚਮੜੀ ਨੂੰ ਦੇਖ ਕੇ, ਆਪਣੇ ਤਨ ਦੇ ਬਲ ਨੂੰ ਦੇਖ ਕੇ, ਆਪਣੀ ਸੁੰਦਰਤਾ ਨੂੰ ਦੇਖ ਕੇ ਅਗਿਆਨੀ ਬੰਦੇ ਹੰਕਾਰ ਵਿੱਚ ਗ੍ਰਸੇ ਰਹਿੰਦੇ। ਉਹਨਾਂ ਨੂੰ ਆਪਣੀ ਸੁੰਦਰਤਾ ਤੇ, ਆਪਣੇ ਸਰੀਰ ਦੇ ਬਲ ਤੇ, ਆਪਣੀ ਤਾਕਤ ਤੇ ਬਹੁਤ ਮਾਣ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਅਹੰਕਾਰੀ ਬੰਦੇ ਸਰੀਰ ਨੂੰ ਦੇਖ ਕੇ ਮਾਣ ਕਰਨ ਵਾਲੇ, ਆਪਣੇ ਸਰੀਰ ਵਿੱਚ ਝਾਤੀ ਮਾਰ ਕੇ ਦੇਖ ਜਿਸ ਚੀਜ਼ ਦਾ ਤੂੰ ਮਾਣ ਪਿਆ ਕਰਨੇ ਤੇਰੇ ਸਰੀਰ ਵਿੱਚ ਹੈ ਕੀ। ਸਾਹਿਬ ਨੇ ਸ਼ਬਦ ਵਰਤੇ ਅੰਦਰ ਹੈ ਮਿਝ, ਅੰਦਰ ਹੈ ਖੂਨ, ਅੰਦਰ ਨੇ ਨਾੜੀਆਂ, ਅੰਦਰ ਹੈ ਤੇਰੇ ਚਮੜੀ ਦੇ ਥੱਲੇ ਇੱਕ ਗੰਦ ਦੀ ਪੋਟਲੀ, ਐਵੇਂ ਮਾਣ ਕਰੀ ਬੈਠਾ ਹੈ। ਤੇਰੇ ਸਰੀਰ ਨੂੰ ਤਾਂ ਸੁਗੰਧੀ ਵੀ ਸਪਰਸ਼ ਕਰਕੇ ਦੁਰਗੰਧੀ ਬਣ ਜਾਂਦੀ ਹੈ, ਤੇ ਜਿਸ ਚਮੜੀ ਦੇ ਨਾਲ ਲੱਗੇ ਕੋਈ ਫੁੱਲ ਵੀ ਕੂੜੇ ਦਾ ਰੂਪ ਧਾਰਨ ਕਰ ਜਾਣ ਫਿਰ ਉਸ ਸਰੀਰ ਦਾ ਮਾਣ ਕਰਨਾ ਵਿਅਰਥ ਹੈ। ਸਤਿਗੁਰੂ ਨੇ ਗਾਥਾ ਦੇ ਪਹਿਲੇ ਪਦੇ ਵਿੱਚ ਕਿਰਪਾਲਤਾ ਹੀ ਇਹ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਸ ਦੇਹ ਦੇ ਮੁਤਲਕ ਬੇਅੰਤ ਬਚਨ ਹਜ਼ੂਰ ਨੇ ਉਚਾਰਨ ਕੀਤੇ। ਜਦੋਂ ਆਪਾਂ ਦੇਹ ਦਾ ਕੰਸੈਪਟ ਜਾਂ ਕਾਇਆ ਦੇ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹਨੇ ਹਨ ਤੇ ਦੋ ਪੱਖ ਬੜੇ ਸਪਸ਼ਟ ਉਜਾਗਰ ਹੁੰਦੇ ਨੇ। ਇੱਕ ਤਾਂ ਸਤਿਗੁਰੂ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਜਿਹੜੇ ਕੇਵਲ ਸਰੀਰ ਤੋਂ ਨਫ਼ਰਤ ਕਰਦੇ ਨੇ, ਇਸ ਦੇਹ ਤੋਂ ਨਾਸ਼ਵੰਤ ਤਾਂ ਹੈ ਹੀ ਪਰ ਨਫ਼ਰਤ ਕਰਕੇ ਇਹਦੇ ਵਿੱਚੋਂ ਸੱਚ ਨੂੰ ਚੀਨਣ ਦੀ ਬਜਾਏ ਕੇਵਲ ਭੋਗਾਂ ਵਿੱਚ ਇਹਨੂੰ ਵਿਅਰਥ ਗਵਾ ਦਿੰਦੇ ਨੇ। ਉਹਨਾਂ ਭੋਗੀਆਂ ਨੂੰ ਵੀ ਗੁਰਮਤ ਦਾ ਉਪਦੇਸ਼ ਦਿੱਤਾ ਤੇ ਜਿਹੜੇ ਸੰਸਾਰ ਨੂੰ ਨਾਸ਼ਵਾਨ ਕਹਿ ਕੇ ਸਰੀਰ ਦੇ ਭੋਗਾਂ ਤੋਂ ਉੱਪਰ ਉੱਠ ਕੇ ਕੇਵਲ ਤਨ ਨੂੰ ਕਸ਼ਟ ਦੇਣ ਲੱਗ ਪਏ, ਸਰੀਰ ਨੂੰ ਦਿਨ ਰਾਤ ਤਸੀਹੇ ਦੇਣ ਲੱਗੇ, ਸਤਿਗੁਰੂ ਨੇ ਸਰੀਰ ਨੂੰ ਕੋਣ ਵਾਲਿਆਂ ਤੋਂ ਵੀ ਸੁਚੇਤ ਕਰਕੇ ਗੁਰ ਸਿੱਖ ਨੂੰ ਇੱਕ ਸਾਵੀਂ ਪੱਧਰੀ ਜ਼ਿੰਦਗੀ ਦਿੱਤੀ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਦੋਨੋਂ ਪੱਖ ਆਪਾਂ ਸੰਖੇਪ ਵਿੱਚ ਵਾਚ ਲੈਣੇ। ਇੱਕ ਲੋਕ ਉਹ ਨੇ ਜਿਹੜੇ ਕੇਵਲ ਸਰੀਰ ਨੂੰ ਭੋਗ ਦਾ ਸਾਧਨ ਸਮਝਦੇ ਕਿ ਪਰਮਾਤਮਾ ਨੇ ਖਾਣ ਵਾਸਤੇ ਜਿਹੜੇ ਦੰਦ ਦਿੱਤੇ ਨੇ, ਚਬਾਉਣ ਵਾਸਤੇ, ਰਸ ਲੈਣ ਲਈ ਜੀਭ ਦਿੱਤੀ ਏ, ਅੱਖਾਂ ਦੇਖਣ ਵਾਸਤੇ ਦਿੱਤੀਆਂ, ਕੰਨ ਸੁਣਨ ਵਾਸਤੇ ਦਿੱਤੇ, ਪਰਮਾਤਮਾ ਦੀ ਉਸ ਮਿਲੀ ਹੋਈ ਇਸ ਦਾਤ ਦੀ ਦੁਰਵਰਤੋਂ ਕਰਕੇ ਜਿਸ ਤਰੀਕੇ ਨਾਲ ਇਹਨਾਂ ਇੰਦਰੀਆਂ ਨੂੰ ਵਰਤਣਾ ਸੀ ਉਹਨੂੰ ਧਰਮ ਦੇ ਦਾਇਰੇ ਵਿੱਚ ਰਹਿ ਕੇ ਵਰਤਣ ਦੀ ਬਜਾਏ ਕੇਵਲ ਮਨ ਮਤ ਵਿੱਚ ਵਰਤ ਕੇ ਆਪਣੇ ਸਰੀਰ ਦੇ ਇੰਦਰੀਆਂ ਨਾਲ ਸੰਸਾਰ ਦੇ ਭੋਗ ਭੋਗਦੇ, ਤੇ ਦੂਜੇ ਉਹ ਨੇ ਜਿਹੜੇ ਇਹਨਾਂ ਇੰਦਰੀਆਂ ਨੂੰ ਕੋਣ ਤੁਰ ਪੈਂਦੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਪਹਿਲੀ ਕਿਰਪਾਲਤਾ ਇਹ ਕੀਤੀ ਹੈ ਕਿ ਇਹ ਸਰੀਰ ਬੜਾ ਅਮੋਲਕ ਹੈ। ਕਦੀ ਵੀ ਕੋਈ ਕਥਾ, ਕੋਈ ਬਾਣੀ, ਕੋਈ ਪ੍ਰਚਾਰ ਕਰਨ ਤੁਰਦਾ ਤੇ ਪਹਿਲੀ ਗੱਲ ਅਸੀਂ ਇਹੀ ਕਹਿੰਦੇ ਹਾਂ ਕਿ ਮਨੁੱਖਾ ਦੇਹ ਬੜੀ ਕੀਮਤੀ ਹੈ, ਪਰ ਅੱਜ ਸਤਿਗੁਰੂ ਜੀ ਨੇ ਕਹਿ ਦਿੱਤਾ ਕਾਹਦੀ ਕੀਮਤੀ, ਤੇਰੇ ਅੰਦਰ ਹੈ ਕੀ? ਕੇਵਲ ਗੰਦ, ਮਿਝ, ਹੱਡੀਆਂ ਤੇ ਨਾੜਾਂ ਇਕੱਠੀਆਂ ਕੀਤੀਆਂ। ਤੇ ਆਪਾਂ ਰੋਜ਼ ਤਾਂ ਇਹ ਬਚਨ ਪੜ੍ਹਨੇ, ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਫਰਮਾਉਂਦੇ ਹੋ ਕਿ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਜੇ ਇੰਨੀ ਨਖਿੱਧ ਹੈ ਫਿਰ ਇਹ ਸ਼ਬਦ ਕਿਉਂ ਵਰਤੇ ਕਿ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ? ਜੇ ਉਹ ਦਰਸ਼ ਹਰ ਰਾਇਆ ਜਾਂ ਅੰਮ੍ਰਿਤ ਬਚਨ ਪੜ੍ਹਨੇ ਆ ਕਿ ਭਈ ਪ੍ਰਾਪਤ ਮਾਨੁਖ ਦੇਹ ਕੁੜੀਆਂ ਕਿ ਇਹ ਦੇਹ ਤੈਨੂੰ ਪ੍ਰਾਪਤ ਹੋਈ ਹੈ, ਤੇ ਨਾਲ ਅਗਲਾ ਵਚਨ ਕਹਿ ਦਿੱਤਾ ਕਿ ਇਸ ਕਰਕੇ ਨੂੰ ਕੀਮਤੀ ਕਹਿੰਦੇ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਹੀਆ, ਕਿਉਂਕਿ ਇਹ ਤੇਰੀ ਵਾਰੀ ਹੈ ਉਸ ਗੋਬਿੰਦ ਨੂੰ ਮਿਲਣ ਦੇ ਲਈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਹੋਰ ਪ੍ਰਮਾਣ ਅਰਜ਼ ਕਰਦੇ ਆ, ਹਜ਼ੂਰ ਕਿਰਪਾਲੂ ਜੀ ਬਖਸ਼ਿਸ਼ ਕਰਦੇ ਨੇ, ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ। ਭਗਤ ਨਾਮਦੇਵ ਜੀ, ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ, ਕੈਸੇ ਕਮਾਲ ਦੀ ਉਦਾਹਰਣ ਦਿੱਤੀ ਭਗਤ ਜੀ ਨੇ। ਪਿੰਦੀ ਉਬਕਲੇ ਦਾ ਅਖਰੀ ਅਰਥ ਹੈ ਕਿ ਜਿਵੇਂ ਖੂਹ ਦੀਆਂ ਟਿੰਡਾਂ ਖੂਹ ਦੇ ਵਿੱਚ ਡੁੱਬਦੀਆਂ ਨੇ, ਖਾਲੀ ਟਿੰਡ ਖੂਹ ਵਿੱਚ ਜਾਂਦੀ ਏ, ਪਾਣੀ ਪਾਣੀ ਭਰ ਕੇ ਉਹ ਟਿੰਡ ਮਾਲ ਦੇ ਗੇੜੇ ਨਾਲ ਬਾਹਰ ਆ ਗਈ, ਪਾਣੀ ਉਹਨੇ ਬਾਹਰ ਉਡੇਲ ਦਿੱਤਾ, ਰੋੜ ਦਿੱਤਾ, ਖਾਲੀ ਹੋਈ ਟਿੰਡ ਫਿਰ ਖੂਹ ਦੇ ਵਿੱਚ ਚਲੀ ਗਈ, ਭਰ ਕੇ ਆਈ, ਫਿਰ ਉਹਨੇ ਪਾਣੀ ਨੂੰ ਬਾਹਰ ਸੱਟਿਆ ਉਡੇਲਿਆ, ਤੇ ਡੋਲਣ ਤੋਂ ਬਾਅਦ ਖਾਲੀ ਟਿੰਡ ਫਿਰ ਖੂਹ ਵਿੱਚ ਚਲੀ ਗਈ। ਉਹ ਖੂਹ ਦੀ ਟਿੰਡ ਮਾਲ ਨਾਲ ਜੁੜੀ ਹੋਈ ਪਤਾ ਨੀ ਇੱਕ ਦਿਨ ਵਿੱਚ ਕਿੰਨੇ ਕੁ ਚੱਕਰ ਲਾਂਦੀ। ਜੇ ਅੱਜ ਸਾਰਾ ਦਿਨ ਉਹ ਖੂਹ ਦੇ ਵਿੱਚ ਗਿਰਦੀ ਰਹੀ, ਕੱਲ ਨੂੰ ਫਿਰ ਜ਼ਿਮੀਂਦਾਰ ਨੇ ਖੂਹ ਜੋੜਨਾ ਤੇ ਟਿੰਡ ਨੇ ਫਿਰ ਪਾਣੀ ਵਿੱਚ ਡੁੱਬਣਾ ਤੇ ਬਾਹਰ ਨਿਕਲਣਾ। ਸਤਿਗੁਰੂ ਕੇ ਅੰਮ੍ਰਿਤ ਬਚਨ ਨੇ ਹੇ ਪਰਮਾਤਮਾ, ਖੂਹ ਦੀ ਟਿੰਡ ਵਾਰ ਵਾਰ ਪਾਣੀ ਵਿੱਚ ਡੁੱਬਦੀ ਏ, ਪਾਣੀ ਭਰ ਕੇ ਬਾਹਰ ਆਉਂਦੀ ਏ, ਖਾਲੀ ਹੋ ਗਈ ਫਿਰ ਡੁੱਬਣ ਚੱਲ ਪਈ। ਸਾਡਾ ਜਨਮ ਤਾਂ ਇੱਕ ਜ਼ਿੰਦਗੀ ਮਾਨੋ ਖੂਹ ਦੇ ਟਿੰਡ ਦੀ ਤਰ੍ਹਾਂ ਹੈ। ਹੇ ਮਾਲਕਾ, ਤੂੰ ਸਾਨੂੰ ਕਈ ਜੂਨਾਂ ਵਿੱਚ ਭੇਜਣਾ ਹੈ, ਖੂਹ ਦੀ ਟਿੰਡ ਪਾਣੀ ਭਰ ਕੇ ਆਏ, ਬਾਹਰ ਉਡੇਲ ਕੇ ਖਾਲੀ ਹੋ ਜਾਂਦੀ ਏ। ਸਾਡਾ ਜਨਮ ਭਾਵੇਂ ਕਿਸੇ ਜੂਨ ਵਿੱਚ ਹੋਵੇ, ਤੂੰ ਸਵਾਸਾਂ ਦਾ ਪਾਣੀ ਸਾਨੂੰ ਦੇਣਾ, ਟਿੰਡ ਭਰ ਕੇ ਆਉਂਦੀ ਏ, ਪਰਤ ਕੇ ਸੰਸਾਰ ਵਿੱਚ ਖਾਲੀ ਕਰਕੇ ਫਿਰ ਇਹ ਖੂਹ ਦੇ ਗੇੜੇ ਦੀ ਤਰ੍ਹਾਂ ਅਗਲੇ ਜਨਮ ਵਿੱਚ ਜਾ ਤੁਰਦੀ ਹੈ, ਫਿਰ ਪਾਣੀ ਭਰਿਆ ਤੇ ਬਾਹਰ ਆ ਕੇ ਡੋਲ ਦਿੱਤਾ। ਜਨਮ ਮਿਲਦਾ, ਸਵਾਸ ਮਿਲਦੇ ਨੇ, ਮਨੁੱਖ ਆਪਣੀ ਜ਼ਿੰਦਗੀ ਦੇ ਸਵਾਸਾਂ ਨੂੰ ਡੋਲ ਕੇ ਉਸ ਮਾਲ ਦੀ ਤਰ੍ਹਾਂ ਫਿਰ ਗੇੜੇ ਵਿੱਚ ਪੈ ਜਾਂਦਾ ਹੈ। ਪਰ ਇੱਕ ਗੱਲ ਧਿਆਨ ਵਿੱਚ ਰੱਖੀਏ ਕਿ ਮਾਲ ਨਾਲ ਜੁੜੀ ਕੋਈ ਟਿੰਡ, ਖੂਹ ਦੀ ਟਿੰਡ ਤਾਂ ਹਮੇਸ਼ਾ ਚੱਕਰੀ ਬਣਿਆ ਰਹੇਗਾ, ਗੇੜੇ ਬਣੇ ਰਹਿਣਗੇ। ਤੂੰ ਵਡਭਾਗਾ ਹੈ ਇਸ ਕਈ ਜੂਨਾਂ ਦੀ ਜਿਹੜੀਆਂ ਤੂੰ ਟਿੰਡਾਂ ਵਿੱਚ ਵੱਜਾ ਹੈ, ਅਚਨਚੇਤ ਇਹ ਟਿੰਡ ਮਾਲਕ ਦੇ ਦਰ ਤੇ ਆ ਡਿੱਗੀ ਹੈ। ਜਿਵੇਂ ਭਟਕਦੀ ਹੋਈ ਟਿੰਡ ਪਾਣੀ ਨਾਲ ਭਰੀ ਜਾਏ, ਖਾਲੀ ਹੁੰਦੀ ਹੈ, ਪਰਤ ਕੇ ਕਦੀ ਉਹ ਮਾਲ ਵਿੱਚੋਂ ਛੇਤੀ ਨਿਕਲਦੀ ਨਹੀਂ। ਪਰ ਇਹ ਇਨਸਾਨ, ਤੂੰ ਤਾਂ ਪਰਮਾਤਮਾ ਦੀ ਦਇਆ ਨਾਲ ਇਸ ਚੱਕਰ ਵਿੱਚੋਂ ਨਿਕਲ ਕੇ ਪਰਮਾਤਮਾ ਦੇ ਦਰ ਤੇ ਆ ਡਿੱਗਾ। ਉਹਤੇ ਸ਼ਬਦ ਵਰਤੇ ਨੇ ਕਿ ਪਿੰਦੀ ਉਬਕਲੇ ਸੰਸਾਰਾ ਪ੍ਰਮ ਪ੍ਰਮ ਆਏ ਤੁਮ ਚੇ ਦੁਆਰਾ, ਭਟਕ ਭਟਕ ਕੇ ਤੇਰੇ ਦਰ ਤੇ ਆਏ। ਫਿਰ ਮੈਂ ਬੇਨਤੀ ਕਰਦਿਆਂ ਕਿ ਤਿੰਨ ਕੁ ਪ੍ਰਮਾਣ ਅਰਜ਼ ਕੀਤੇ ਨੇ, ਆਖਰੇ ਦੇ ਕੀਮਤੀ ਹੈ। ਜਿਸ ਸਬੰਧੀ ਸਾਹਿਬ ਕਹਿ ਰਹੇ ਨੇ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਹ, ਜਿਉ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲਾਗੈ ਦਾਹ। ਜਾਂ ਅਸੀਂ ਪੜ੍ਹਨੇ, ਚਿਰਮ ਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇੱਕ ਪਾਸੇ ਇੰਨਾ ਕੀਮਤੀ ਸਰੀਰ, ਪਰਮਾਤਮਾ ਨੂੰ ਮਿਲਣ ਦਾ ਅਵਸਰ, ਪਰਮਾਤਮਾ ਨੂੰ ਮਿਲਣ ਦਾ ਮੌਕਾ, ਪਰਮਾਤਮਾ ਨਾਲ ਮਿਲਣ ਦੀ ਵਾਰੀ, ਤੇ ਦੂਜੇ ਪਾਸੇ ਕਿਰਪਾਲੂ ਦਾਤਾ ਜੀ ਨੇ ਅੱਜ ਬਖਸ਼ਿਸ਼ ਕੀਤੀ। ਕਹਿਣ ਲੱਗੇ, ਪਿਆਰਿਆ, ਜੇ ਇਸ ਸਰੀਰ ਦੀ ਕਦਰ ਨੂੰ ਤੂੰ ਜਾਣਿਆ ਨਾ, ਜਿਸ ਮਨੋਰਥ ਵਾਸਤੇ ਦੇਹ ਮਿਲੀਏ, ਉਸ ਮਨੋਰਥ ਨੂੰ ਤੂੰ ਪੂਰਿਆ ਕਰਨ ਵੱਲ ਨਾ ਚੱਲਿਆ, ਕੇਵਲ ਸਰੀਰ ਦੇ ਹੰਕਾਰ ਵਿੱਚ ਚਮੜੀ ਦੇ ਮਾਨ ਵਿੱਚ ਤੁਰਿਆ ਰਿਹਾ, ਤੇ ਸੱਚ ਜਾਣੀ ਇਸ ਵਿੱਚ ਗੰਧ, ਖੱਦੀਆਂ, ਮਿਝ, ਖੂਨ ਤੋਂ ਇਲਾਵਾ ਕੁਛ ਨਹੀਂ। ਜੇ ਗੁਰੂ ਕੇ ਸ਼ਬਦ ਦੀ ਚਿੰਗ ਲੱਗ ਜਾਏ, ਤੇ ਸੱਚ ਜਾਣੀ ਆਪਣੇ ਅੰਦਰ ਨੂੰ ਪੜਚੋਲਣ ਵਾਲਿਆ, ਇਹਦੇ ਵਿੱਚੋਂ ਹੀ ਇਨਸਾਨ ਵਿੱਚੋਂ ਭਗਵਾਨ ਦੇ ਦਰਸ਼ਨ ਹੋ ਜਾਣਗੇ। ਇਨਸਾਨ ਤੋਂ ਤੂੰ ਭਗਵਾਨ ਬਣ ਸਕਣਾ, ਪਰ ਜੇ ਬੰਦਗੀ ਵੱਲ ਨਾ ਤੁਰਿਆ, ਤੇ ਸੱਚ ਜਾਣੀ ਤੂੰ ਇਨਸਾਨ ਤੋਂ ਹੈਵਾਨ ਵੀ ਬਣ ਸਕਣਾ ਹੈ। ਚਾਰ ਕੁ ਤਰੀਕੇ ਨੇ ਬੰਦੇ ਦੇ, ਚਾਰ ਹੀ ਦਿਸ਼ਾਵਾਂ ਆਪਾਂ ਮੰਨੇ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਜੇ ਇਨਸਾਨ ਤੁਰਦਾ ਹੋਇਆ ਮੰਨ ਲਓ ਸੱਜੇ ਨੂੰ ਚਲੇ ਜਾਏ, ਤੇ ਕਿਸੇ ਦੇਵ ਪਦਵੀ ਤੇ ਪਹੁੰਚ ਜਾਂਦਾ ਹੈ, ਦੇਵਤਿਆਂ ਵਾਲੇ ਪਾਸੇ ਤੁਰ ਪਿਆ। ਪਰ ਇਹ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਰਣਾ ਕੀਤਾ ਹੈ ਕਿ ਦੇਵਤਾ ਹੋ ਜਾਣਾ ਵੀ ਮਨੁੱਖ ਦੀ ਆਖਰੀ ਮੰਜ਼ਿਲ ਨਹੀਂ। ਕਿਉਂਕਿ ਆਮ ਤੌਰ ਤੇ ਜਦੋਂ ਅਸੀਂ ਭਗਤੀ ਦਾ ਕਨਸੈਪਟ ਭਗਤੀ ਤੇ ਵਿਸ਼ੇ ਤੇ ਗੱਲ ਕਰਨੇ ਆ, ਲੋਕ ਦੋ ਤਰੀਕਿਆਂ ਨਾਲ ਬਹੁਤਾਤ ਵਿਚ, ਸਾਰੇ ਨਹੀਂ ਬਹੁਤਾਤ ਵਿਚ, ਦੋ ਅੰਦਰ ਦੇ ਫੁਰਨੇ ਲੈ ਕੇ ਭਗਤੀ ਵੱਲ ਤੁਰਦੇ ਨੇ। ਕੁਝ ਤਾਂ ਡਰਦੇ ਹੋਏ ਭਗਤੀ ਕਰਦੇ ਨੇ ਤੇ ਕੁਝ ਲੋਕ ਜਿਹੜੇ ਨੇ ਉਹ ਲਾਲਚ ਦੇ ਵੱਸ ਹੋ ਕੇ ਭਗਤੀ ਕਰਦੇ ਨੇ। ਕੁਝ ਤਾਂ ਡਰਦੇ ਹੋਏ ਰੱਬ ਰੱਬ ਪਰਮੇਸ਼ਵਰ ਜਪਣਗੇ ਤੇ ਕੁਝ ਜਿਹੜੇ ਨੇ ਉਹ ਲਾਲਚ ਅਧੀਨ। ਡਰਦੇ ਹੋਇਆਂ ਦਾ ਮਤਲਬ ਕੁਝ ਨਰਕ ਤੇ ਦੋਜ਼ਖ ਤੋਂ ਡਰ ਕੇ ਕਹਿੰਦੇ ਨੇ ਅਸੀਂ ਰੱਬ ਨੂੰ ਜਪਣ ਤੁਰੇ ਆ, ਨਰਕ ਦੀ ਅੱਗ ਤੋਂ ਬਚਾਂਗੇ, ਅੰਦਰ ਡਰ ਹੈ, ਤੇ ਕੁਝ ਇਸ ਕਰਕੇ ਕਰਦੇ ਨੇ ਚਲੋ ਭਗਤੀ ਕਰਾਂਗੇ ਅੱਗੇ ਜਾ ਕੇ ਸਵਰਗ ਜਾਂ ਬਖਸ਼ਿਸ਼ ਮਿਲੇਗਾ। ਕੁਝ ਲੋਕ ਲਾਲਚ ਵਸ ਹੋ ਕੇ, ਕੁਝ ਲੋਕ ਅੰਦਰ ਦੇ ਭੈ ਨੂੰ ਲੈ ਕੇ, ਪਰ ਸੱਚ ਜਾਣਿਓ ਕਿ ਅੰਦਰੋਂ ਜੁੜਿਆ ਹੋਇਆ ਜਿਹੜਾ ਰੱਬ ਦੀ ਭਗਤੀ ਵਿਚ ਰੰਗਿਆ ਹੋਇਆ ਹੈ ਉਹ ਲਾਲਚ ਤੇ ਭੈ ਤੋਂ ਮੁਕਤ ਹੋ ਕੇ ਕੇਵਲ ਆਪਣੇ ਪਿਆਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਲਈ ਤੁਰਦਾ ਹੈ। ਉਹਦੇ ਅੰਦਰ ਸਵਰਗ ਦਾ ਲਾਲਚ ਨਹੀਂ, ਨਰਕ ਦਾ ਭੈ ਨਹੀਂ। ਮੁਸਲਮਾਨ ਫਕੀਰ ਰਹਿਬਾਂ ਦਾ ਆਪ ਜੀ ਨੇ ਕਈ ਵਾਰੀ ਜੀਵਨ ਸੁਣਿਆ ਹੈ। ਇੱਕ ਦਿਨ ਉਹਦੇ ਪਵਿੱਤਰ ਜੀਵਨ ਵਿਚੋਂ ਮੈਂ ਪੜਿਆ ਕਿ ਆਪਣੇ ਘਰੋਂ ਨਿਕਲੀ, ਇੱਕ ਹੱਥ ਵਿਚ ਉਹਨੇ ਪਾਣੀ ਦਾ ਲੋਟਾ ਪਕੜਿਆ ਸੀ ਤੇ ਦੂਜੇ ਹੱਥ ਵਿਚ ਉਹਨੇ ਬਲਦਾ ਹੋਇਆ ਇੱਕ ਚੋਹ ਪਕੜਿਆ। ਚੋਹ ਦਾ ਅਖਰੀ ਅਰਥ ਮੈਂ ਫਿਰ ਪੰਜਾਬੀ ਵਿਚ ਸ਼ਬਦ ਵਰਤਿਆ, ਬਲਦਾ ਹੋਇਆ ਉਹਨੇ ਇੱਕ ਅੱਗ ਦੀ ਲੱਕੜ, ਲੱਕੜ ਨੂੰ ਅੱਗ ਲੱਗੀ, ਉਹ ਬਲਦਾ ਹੋਇਆ ਚੋਹ ਲੈ ਕੇ ਦੌੜੀ। ਇੱਕ ਹੱਥ ਵਿਚ ਪਾਣੀ, ਦੂਜੇ ਹੱਥ ਵਿਚ ਬਲਦੀ ਕੋਈ ਲੱਕੜ ਤੇ ਉਹਦੇ ਮੱਥੇ ਦੀ ਤਿਉੜੀ ਅੱਜ ਦੇਖਣ ਵਾਲੀ ਸੀ। ਲੋਕਾਂ ਸੋਚਿਆ ਕਿ ਭਗਤੀ ਕਰਕੇ ਜਿਹਦਾ ਅੰਦਰ ਇੰਨਾ ਸ਼ਾਂਤ, ਇੰਨਾ ਟਿਕਾਅ ਵਿਚ ਆਇਆ, ਅੱਜ ਇਸ ਫਕੀਰ ਔਰਤ ਨੂੰ ਕੀ ਹੋਇਆ? ਇੱਕ ਪਾਸੇ ਇਹਨੇ ਪਾਣੀ ਦਾ ਲੋਟਾ, ਦੂਜੇ ਹੱਥ ਵਿਚ ਬਲਦੀ ਕੋਈ ਲੱਕੜ ਤੇ ਰਸਤੇ ਵਿਚ ਤੇਜ ਤੁਰਦੀ ਨੂੰ ਕਿਸੇ ਪੁੱਛ ਲਿਆ, ਅੰਮਾ ਕਿ ਅੱਜ ਕਿਹੜੇ ਪਾਸੇ ਨੂੰ ਤੂੰ ਰੁਖ ਕੀਤਾ ਹੈ? ਕਹਿਣ ਲੱਗੀ, ਅਸਲ ਵਿਚ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਕ ਗਈ ਹਾਂ। ਜਿਤਨੇ ਵੀ ਦਿਨ ਵਿਚ ਲੋਕ ਮੈਨੂੰ ਮਿਲਦੇ ਨੇ, ਕੁਝ ਤਾਂ ਦੋਜ਼ਖ ਦੀ ਅੱਗ ਤੋਂ ਡਰਦੇ ਹੋਇਆ ਕਹਿਣਗੇ ਕਿ ਰੱਬ ਦੀ ਗੱਲ ਸੁਣਾਓ, ਦੋਜ਼ਖ ਦੀ ਅੱਗ ਤੋਂ ਬਚ ਜਾਈਏ। ਕੁਝ ਲੋਕ ਇਸ ਕਰਕੇ ਆਉਣਗੇ, ਬਖਸ਼ਿਸ਼ ਕਿਵੇਂ ਮਿਲੇ? ਕਹਿੰਦੇ ਨੇ ਕਦੀ ਨਹੀਂ ਕੋਈ ਇਹੋ ਜਿਹਾ ਮਿਲਦਾ ਜਿਹੜਾ ਦੋਜ਼ਖ ਤੇ ਬਖਸ਼ਿਸ਼ ਤੋਂ ਉੱਪਰ ਉੱਠ ਕੇ ਕੇਵਲ ਇਸ ਕਰਕੇ ਆਇਆ ਹੋਵੇ ਕਿ ਹੇ ਅੰਮਾ ਉਸ ਅੱਲਾ ਤਾਲਾ ਦੀ ਗੱਲ ਸੁਣਾ ਜਿਸ ਦੇ ਚਰਨਾਂ ਤੋਂ ਅਸੀਂ ਵਿਛੜੇ ਹਾਂ, ਉਸ ਮਹਿਬੂਬ ਦੇ ਚਰਨਾਂ ਵਿਚ ਮਿਲਿਆ ਕਿਵੇਂ ਜਾ ਸਕਦਾ? ਜਾਂ ਤਾਂ ਦੋਜ਼ਖ ਦੇ ਡਰ ਵਾਲੇ ਤੇ ਜਾਂ ਫਿਰ ਬਖਸ਼ਿਸ਼ ਦੇ ਭੈ ਵਾਲੇ। ਕਹਿਣ ਲੱਗੀ, ਪਾਣੀ ਦਾ ਲੋਟਾ ਇਸ ਕਰਕੇ ਚੁੱਕਿਆ, ਅੱਜ ਮੈਂ ਦੋਜ਼ਖ ਉੱਤੇ ਪਾਣੀ ਸੱਟ ਕੇ ਇਸ ਭੈ ਨੂੰ ਖਤਮ ਕਰਨਾ ਚਾਹੁੰਦੀ ਹਾਂ, ਦੋਜ਼ਖ ਦੀ ਅੱਗ ਬੁਝਾਉਣ ਚੱਲੀ ਹਾਂ ਤੇ ਬਲਦੀ ਹੋਈ ਅੱਗ ਇਸ ਕਰਕੇ ਲਈ ਹੈ ਕਿ ਜਿਸ ਬਖਸ਼ਿਸ਼ ਦੇ ਸੁੱਖ ਨੂੰ ਲੈ ਕੇ ਲੋਕ ਅੰਦਰ ਦੇ ਤਵੇ ਨੂੰ ਪਾਲਦੇ ਪਏ ਨੇ, ਬਖਸ਼ਿਸ਼ ਦੇ ਬਾਗ ਨੂੰ ਸਾੜਨ ਚੱਲੀਆਂ, ਅੱਗ ਲਾ ਕੇ ਤੇ ਪਾਣੀ ਦੇ ਲੋਟੇ ਨਾਲ ਬਲਦੀ ਹੋਈ ਦੋਜ਼ਖ ਦੀ ਅੱਗ ਨੂੰ ਸ਼ਾਂਤ ਕਰਨ ਚੱਲੀ। ਕਿ ਜਦੋਂ ਦੋਨਾਂ ਤੋਂ ਭੈ ਤੋਂ ਤੇ ਲਾਲਚ ਤੋਂ ਮੁਕਤ ਹੋ ਜਾਏ ਬੰਦਾ ਤੇ ਕਦੀ ਕੋਈ ਪਿਆਰੇ ਮਹਿਬੂਬ ਪਰਮੇਸ਼ਵਰ ਦੀ ਗੱਲ ਕਰਨ ਵੱਲ ਵੀ ਤੁਰੇ। ਮੈਂ ਬੇਨਤੀ ਅਰਜ਼ ਕਰ ਰਿਹਾ, ਮਨੁੱਖ ਆਪਣੀ ਜ਼ਿੰਦਗੀ ਵਿਚ ਵਿਚਰਦਾ ਹੈ, ਸੱਜੇ ਨੂੰ ਤੁਰ ਪਵੇਗਾ ਤੇ ਮੰਨ ਲੋ ਕਿਸੇ ਦੇਵ ਪਦਰੀ ਵੱਲ ਪਹੁੰਚ ਗਿਆ, ਖੱਬੇ ਨੂੰ ਚੱਲ ਪਿਆ, ਕਿਤੇ ਭੂਤ ਪ੍ਰੇਤਾਂ ਵਾਲੇ ਪਾਸੇ ਤੁਰ ਪਿਆ, ਜੇ ਪਿਛਾ ਨੂੰ ਸਫ਼ਰ ਕਰਨ ਲੱਗ ਪਿਆ ਤੇ ਪਸ਼ੂ ਬਿਰਤੀ ਵਾਲੇ ਪਾਸੇ ਤੁਰ ਪਿਆ, ਜੇ ਕਿਤੇ ਸਿੱਧਾ ਤੁਰ ਪਿਆ ਤੇ ਸਮਝੋ ਇਹ ਇਨਸਾਨ ਰੱਬ ਦਾ ਰੂਪ ਹੋ ਜਾਏਗਾ। ਚਾਰ ਹੀ ਤਰੀਕੇ ਨੇ, ਸੱਜੇ ਨੂੰ ਤੁਰੇਗਾ ਕਿਸੇ ਦੇਹ ਪਦਵੀ ਵੱਲ, ਖੱਬੇ ਨੂੰ ਤੁਰੇਗਾ ਕਿਸੇ ਭੂਤ ਪ੍ਰੇਤ ਵੱਲ, ਪਿਛਾ ਨੂੰ ਤੁਰੇਗਾ ਕਿਤੇ ਪਸ਼ੂ ਬਿਰਤੀ ਵਾਲਾ ਬਣ ਜਾਏਗਾ, ਜੇ ਕਿਤੇ ਮਨੁੱਖ ਜਨਮ ਤੋਂ ਅੱਗੇ ਨੂੰ ਤੁਰ ਪਵੇ ਤੇ ਅੱਗੇ ਸਮਝ ਜਾਓ ਇਨਸਾਨ ਤੋਂ ਬਾਅਦ ਹੈ, ਅੱਗੇ ਤੁਰਨਾ ਤੇ ਕੇਵਲ ਭਗਵਾਨ ਦਾ ਰੂਪ ਹੀ ਹੋਣਾ ਹੈ। ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਮਨੁੱਖ ਸਰੀਰਕ ਤੌਰ ਤੇ ਅਗਾਂਹ ਨੂੰ ਤੁਰਦਾ ਹੈ। ਧਿਆਨ ਦਿਆ ਜੇ ਸਰੀਰਕ ਤੌਰ ਤੇ ਉਮਰ ਦੇ ਲਿਹਾਜ਼ ਨਾਲ ਅਗਾਂਹ ਨੂੰ ਤੁਰਦਾ, ਪਰ ਜਦੋਂ ਇਸ ਦੇ ਅੰਦਰ ਵੱਲ ਝਾਤੀ ਮਾਰੀਏ, ਸਰੀਰ ਢਲਦਾ, ਉਮਰ ਵੱਧਦੀ ਏ, ਪਰ ਅੰਦਰ ਵਾਲਾ ਸਫ਼ਰ ਜਿਹੜਾ ਉਹ ਅਗਾਂਹ ਨੂੰ ਚੱਲਣ ਦੀ ਬਜਾਏ ਹਮੇਸ਼ਾ ਮਨੁੱਖ ਪਿਛਾ ਨੂੰ ਤੁਰਦਾ ਹੈ। ਬਹੁਤ ਘੱਟ ਇਨਸਾਨ ਨੇ ਜਿਹੜੇ ਆਪਣੀ ਜ਼ਿੰਦਗੀ ਦੇ ਨਾਲ ਅਗਾਂਹ ਨੂੰ ਵੀ ਤੁਰਦੇ ਹੋਣ। ਬਾਬਾ ਜੀ ਨੇ ਤਾਂ ਹੀ ਬਾਣੀ ਵਿਚ ਕਿਹਾ, ਕਹਿਣ ਲੱਗੇ ਅਗਾਂਹ ਕੂ ਤਰਾਂਗ ਪਿਛਾਂ ਫੇਰ ਨਾ ਮੁੱਢਲਾ ਭਾਵੇਂ ਦੇ ਅਰਥ ਅਸੀਂ ਬਾਹਰ ਮੁਖੀ ਇਹੀ ਕਰਨੇ ਆ ਨਾ ਵੀ ਅਗਾਂਹ ਨੂੰ ਤੁਰਿਆ ਜਾ ਪਿਛਾ ਨੂੰ ਝਾਤੀ ਨਾ ਮਾਰ ਜੇ ਅੰਤਰਮੁਖ ਇਹਦੇ ਅਰਥ ਕਰਾਂਗੇ ਤੇ ਇਹਦੇ ਅਰਥ ਨੇ ਕਿ ਇਹ ਇਨਸਾਨ ਦੇਖ ਤੂੰ ਸਫ਼ਰ ਵਿਚ ਤੁਰਿਆ ਹੁਣ ਅਗਲਾ ਸਟੈਪ ਇਨਸਾਨ ਤੋਂ ਬਾਅਦ ਭਗਵਾਨ ਹੋਣਾ ਹੈ ਰੱਬ ਮੇਰ ਕਰੇ ਤੂੰ ਅਗਾਂਹ ਤੁਰਨ ਦੀ ਜਾਚ ਸਿੱਖ ਲਵੇ ਇਹ ਨਾ ਹੋ ਜਾਵੇ ਕਿ ਜਿੰਨਾ ਜੂਨਾ ਵਿਚੋਂ ਪਰਤ ਕੇ ਆਏ ਹੋਵੇ ਇਨਸਾਨ ਤੇ ਅੰਦਰ ਦੀ ਬਿਰਤੀ ਤੇਰੀ ਉਹਨਾਂ ਜੂਨਾ ਵਾਲੀ ਹੋਵੇ ਜਿੰਨਾ ਵਿਚੋਂ ਪਤ ਕੇ ਆਇਆ ਸਤਿਗੁਰੂ ਨੇ ਇਹੀ ਕਾਰਨ ਕੁਝ ਪ੍ਰਤੀਕ ਵਰਤੇ ਜਿਨ੍ਹਾਂ ਜਿਨ੍ਹਾਂ ਜੂਨਾ ਵਿਚੋਂ ਮਨੁੱਖ ਨਿਕਲ ਕੇ ਆਇਆ ਨਾ ਕਈ ਵਾਰੀ ਇਹਦੇ ਅੰਦਰ ਉਹ ਲਕਸ਼ਣ ਪ੍ਰਗਟ ਹੁੰਦੇ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਲਾਲਚ ਨੂੰ ਸਤਿਗੁਰੂ ਨੇ ਵਾਰ ਵਾਰ ਕੁੱਤੇ ਸ਼ਬਦ ਨਾਲ ਤੁਲਨਾ ਦਿੱਤੀ ਹੈ ਆਪਾਂ ਬਾਣੀ ਵਿਚ ਇਹ ਸ਼ਬਦ ਪੜ੍ਹਨੇ ਆ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਜਾਂ ਬਾਬਾ ਜੀ ਨੇ ਲਾਲਚ ਨੂੰ ਕੁੱਤੇ ਨਾਲ ਤੁਲਨਾ ਦਿੰਦੇ ਆ ਕਿ ਸ਼ਬਦ ਹੋਰ ਵੀ ਕਹਿ ਕਿ ਸੁੱਖ ਕਹਿ ਖੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜੋ ਡੋਲਤ ਮੈਂ ਸੁਧ ਰਾਮ ਭਜਨ ਕੀ ਜਾਂ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਆ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੁੰਕੈ ਸਦਾ ਬਿਆਨ ਹਜ਼ੂਰ ਦੇ ਅੰਮ੍ਰਿਤ ਬਚਨ ਨੇ ਚਾਕੀ ਚਾਟੈ ਚੂਨ ਖਾਹੇ ਚਾਕੀ ਕਾ ਚਿਥਰਾ ਕਹਾਂ ਲੈ ਜਾਹੇ ਤਿੰਨ ਚਾਰ ਪ੍ਰਮਾਣ ਦਿੱਤੇ ਨੇ ਕੁੱਤੇ ਨਾਲ ਸੰਬੰਧਿਤ ਅਸਲ ਵਿਚ ਮਨੁੱਖ ਪਿਛਲੀਆਂ ਜੂਨਾਂ ਵਿਚੋਂ ਜਿਨ੍ਹਾਂ ਵਿਚੋਂ ਲੰਘ ਕੇ ਆਇਆ ਰੱਬ ਨੇ ਮੇਰ ਕੀਤੀ ਮਨੁੱਖਾ ਦੇਹੀ ਮਿਲ ਗਈ ਜੇ ਗੁਰੂ ਦੇ ਸ਼ਬਦ ਨੂੰ ਨਾ ਕਮਾਏ ਸੱਚ ਜਾਣੋ ਇਨਸਾਨ ਬਣ ਕੇ ਵੀ ਉਹ ਪਿਛਲੀ ਬਿਰਤੀ ਨੂੰ ਇਨਸਾਨੀਅਤ ਵਿਚ ਵੀ ਪ੍ਰਗਟ ਕਰੀ ਜਾਂਦਾ ਲਾਲਚ ਦੀ ਤਰ੍ਹਾਂ ਜਦੋਂ ਲਾਲਚ ਵਿਚ ਗ੍ਰਸਿਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਸਲ ਵਿਚ ਕੁੱਤੇ ਵਾਲਾ ਪ੍ਰਭਾਵ ਇਹਦੇ ਅੰਦਰ ਕਿਸ ਨੇ ਕਬੂਲ ਲਿਆ ਹੈ ਹਜ਼ੂਰ ਨੇ ਅੰਮ੍ਰਿਤ ਬਾਣੀ ਵਿਚ ਕਿਹਾ ਜਦੋਂ ਮਨੁੱਖ ਕਿਤੇ ਕ੍ਰੋਧ ਵਿਚ ਆ ਕੇ ਆਪਣੇ ਇਕ ਇਕ ਸਰੀਰ ਦੇ ਅੰਦਰ ਗੁੱਸੇ ਦੀ ਲਹਿਰ ਦੌੜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਨੋ ਇਹਦਾ ਬਾਂਦਰ ਵਾਲਾ ਸੰਸਕਾਰ ਪ੍ਰਗਟ ਹੋ ਗਈ ਬਿਰਤੀ ਬਾਂਦਰ ਦੀ ਤਰ੍ਹਾਂ ਇਹ ਨੱਚਦਾ ਪਿਆ ਹੈ ਮਨੁੱਖਾ ਦੇਈ ਜੇ ਪ੍ਰਭੂ ਨਾਲ ਵਾਲੇ ਪਾਸੇ ਤੁਰ ਪਾਏ ਤੇ ਸੱਚ ਜਾਣੀ ਭਗਵਾਨ ਹੈ ਜੇ ਪਿਛਾ ਨੂੰ ਤੁਰ ਪਿਓ ਤੇ ਸੱਚ ਜਾਣੀ ਹੈਵਾਨ ਹੈ ਬਾਬਾ ਜੀ ਨੇ ਦੋ ਪ੍ਰਮਾਣ ਦਿੱਤੇ ਗੁਰੂ ਤੇਗ ਬਹਾਦਰ ਜੀ ਨੇ ਤੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾ ਪ੍ਰਾਣੀ ਦਾ ਅਖਰੀ ਅਰਥੇ ਪ੍ਰਾਣਾ ਦੇ ਆਸਰੇ ਚੱਲਣ ਵਾਲਾ ਜੋ ਇਨਸਾਨ ਸਵਾਸਾਂ ਦੇ ਸਹਾਰੇ ਚੱਲਦਾ ਪਿਆ ਜੇ ਨਿਸ ਦਿਨ ਪ੍ਰਭੂ ਨੂੰ ਜਪੇਗਾ ਤੇ ਸੱਚ ਜਾਣੋ ਉਹ ਰਾਮ ਕਾ ਰੂਪ ਹੋ ਜਾਏਗਾ ਤੇ ਅਗਲੇ ਬਚਨ ਨੂੰ ਕਦੀ ਪੜਿਓ ਜੇ ਸਿਮਰਨ ਨਹੀਂ ਕਰੇਗਾ ਮਾਲਕ ਫਿਰ ਕੀ ਹੋਵੇਗਾ ਜੇ ਸਿਮਰਨ ਕਰੇ ਫਿਰ ਤਾਂ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਤੇ ਜੇ ਸਿਮਰਨ ਨਾ ਕਰੇ ਕਹਿਣ ਲੱਗੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਾਂ ਜੇ ਭਗਤੀ ਨਹੀਂ ਸੂਕਰ ਸਵਾਨ ਦੀ ਤਰ੍ਹਾਂ ਜੇ ਸਿਮਰਨ ਹੈ ਤੇ ਇਨਸਾਨ ਤੋਂ ਭਗਵਾਨ ਦੀ ਤਰ੍ਹਾਂ ਹਜ਼ੂਰ ਕਿਰਪਾਲੂ ਜੀ ਨੇ ਅੱਜ ਬਖਸ਼ਿਸ਼ ਕੀਤੀ ਸਾਨੂੰ ਸਮਝਾਉਣ ਦਾ ਇਹ ਯਤਨ ਪੈ ਕਰਦੇ ਨੇ ਕਿ ਮਨੁੱਖਾ ਦੇਹ ਬੜੀ ਕੀਮਤੀ ਹੈ ਤੇ ਜੇਕਰ ਆਪਾਂ ਭਗਵਾਨ ਦੀ ਪ੍ਰਭੂ ਦੀ ਇਬਾਦਤ ਦੀ ਥਾਂ ਕੇਵਲ ਇਸ ਚਮੜੀ ਕੇਵਲ ਇਸ ਸਰੀਰ ਦੀ ਸੁੰਦਰਤਾ ਆਪਣੇ ਬਾਹੂ ਬਲ ਦਾ ਮਾਣ ਕਰਦੇ ਰਹੀਏ ਤੇ ਫਿਰ ਗੁਰੂ ਅਰਜੁਨ ਸਾਹਿਬ ਕਹਿੰਦੇ ਨਹੀਂ ਕਿ ਗੰਦਗੀ ਦੇ ਕੀੜੇ ਤੂੰ ਗੰਦਗੀ ਵਿਚ ਹੀ ਪ੍ਰਵਿਰਤ ਹੋ ਗਿਆ ਹੈ ਤੈਨੂੰ ਸਮਝ ਨਹੀਂ ਪਈ ਕਿ ਇਸ ਸਰੀਰ ਨੂੰ ਲੈ ਕੇ ਪਰਮੇਸ਼ਵਰ ਦੇ ਚਰਨਾਂ ਵਿਚ ਕਿਵੇਂ ਜੁੜਨਾ ਸੀ ਮਾਨ ਤਾਂ ਕਿਸੇ ਚੀਜ਼ ਦਾ ਵੀ ਮਾੜਾ ਹੈ ਭਾਵੇਂ ਆਪਾਂ ਸਰੀਰ ਦਾ ਕਰੀਏ ਭਾਵਾਂ ਧਨ ਦਾ ਕਰੀਏ ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਭਾਵੇਂ ਆਪਾਂ ਧਰਮ ਦੇ ਕਰਮਾਂ ਦਾ ਵੀ ਕਰੀਏ ਗੁਰੂ ਅਰਜੁਨ ਸਾਹਿਬ ਜੀ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਸੁਖਮਨੀ ਸਾਹਿਬ ਜੀ ਦੀ ਬਾਰਵੀਂ ਅਸ਼ਟਪਦੀ ਵਿਚ ਸਤਿਗੁਰੂ ਨੇ ਧਨ ਦਾ ਰਾਜ ਦਾ ਸ਼ੁਭ ਕਰਮਾਂ ਦਾ ਪਦਾਰਥਾਂ ਦਾ ਕਿਸੇ ਕਿਸਮ ਦਾ ਵੀ ਜੋ ਮਾਨ ਹੈ ਪਿਆਰਿਓ ਮਾਨ ਅੰਦਰ ਨੂੰ ਹਮੇਸ਼ਾ ਮਲੀਨਤਾ ਵਿਚ ਲਿਜਾਂਦਾ ਹੈ ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਕਿ ਜਿਸ ਕਹਿ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ ਹੁਣ ਬੰਦਾ ਹੈ ਰਾਜਾ ਉਹਦੇ ਇੱਕ ਹੁਕਮ ਨਾਲ ਹਜ਼ਾਰਾਂ ਬੰਦੇ ਕਤਲ ਕੀਤੇ ਜਾ ਸਕਦੇ ਨੇ ਪਰ ਜੇ ਕਿਤੇ ਪ੍ਰਭੂ ਦੀ ਰਹਿਮਤ ਵਾਲੇ ਪਾਸੇ ਦੇਖੀਏ ਜੇ ਉਹ ਵਾਂਝਾ ਰਹਿ ਗਿਆ ਹੈ ਤੇ ਸੱਚ ਜਾਣਿਓ ਗੁਰੂ ਪਰਮੇਸ਼ਵਰ ਦੀ ਨਜ਼ਰ ਵਿਚ ਉਹ ਕੇਵਲ ਨਰਕਾਂ ਦਾ ਇੱਕ ਫੂਕਰ ਹੈ, ਜਿਸ ਕਾ ਅੰਤਰ ਰਾਜ ਅਭਿਮਾਨ। ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਇਹ ਕਹਿ ਮੇਰੇ ਕੋਲ ਸੁੰਦਰਤਾ, ਮੇਰੇ ਕੋਲ ਜਵਾਨੀ, ਮੇਰੇ ਕੋਲ ਤਾਕਤ ਹੈ, ਤੇ ਤਨ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਇਸ ਗੰਦਗੀ ਦੇ ਕੀੜੇ ਤੋਂ ਵੱਧ ਉਹਦੀ ਫੈਸੀਅਤ ਨਹੀਂ। ਜੋ ਜਾਣੈ ਮੈਂ ਜੋਬਨ ਬੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮ ਬੰਤ ਕਹਾਵੈ, ਜਨਮ ਮੈ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਸਾਹਿਬ ਕਿਰਪਾਲੂ ਜੀ ਮੇਰ ਕਰਦੇ ਨੇ, ਜਿਸ ਦੇ ਹਿਰਦੇ ਵਿਚ ਪਰਮਾਤਮਾ ਨੇ ਹਉਮੇ ਤੋਂ ਬਚਾ ਕੇ ਨਿਮਰਤਾ ਦੀ ਦਾਤ ਪਾ ਦਿੱਤੀ, ਸੱਚ ਜਾਣੋ ਉਹ ਲੋਕ ਤੇ ਪੁਰਲੋਕ ਹੀ ਸੁਖ ਮਾਣਦਾ ਹੈ। ਕੇਵਲ ਧਨ ਪਦਾਰਥ ਦਾ ਹੰਕਾਰ, ਕੇਵਲ ਤਾਂ ਕੇਵਲ ਸਰੀਰ ਦੀ ਸੁੰਦਰਤਾ ਦਾ ਹੰਕਾਰ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ, ਜੇ ਸ਼ੁਭ ਕਰਮਾਂ ਦਾ ਵੀ ਮਾਣ ਹੈ ਤੇ ਉਹ ਵੀ ਕਈ ਵਾਰੀ ਬੰਧਨ ਬਣ ਜਾਂਦੇ। ਹੁਣ ਇੱਕ ਬੰਦਾ ਲੋਹੇ ਦੀ ਜੰਜੀਰ ਨਾਲ ਬੱਝਾ ਹੈ, ਲੋਹੇ ਦੇ ਸੰਗਲ ਨਾਲ ਉਹਦੇ ਪੈਰ ਜਕੜੇ ਨੇ, ਤੇ ਜੇ ਕਿਤੇ ਉਹ ਬੰਦਾ ਕੁਝ ਕੁ ਸ਼ੁਭ ਕਰਮ ਕਰਦਾ ਤੇ ਮਾਨੋ ਉਹ ਲੋਹੇ ਦੀਆਂ ਜੰਜੀਰਾਂ ਤੋਂ ਮੁਕਤਾ ਹੋ ਗਿਆ, ਵਕਾਰਾਂ ਦਾ ਬੰਧਨ ਤੋਂ ਛੁੱਟ ਗਿਆ। ਕਹਿੰਦਾ ਮੈਨੂੰ ਕਾਮ ਨਹੀਂ, ਮੈਨੂੰ ਕ੍ਰੋਧ ਨਹੀਂ, ਮੈਨੂੰ ਲਾਲਚ ਨਹੀਂ। ਤੇ ਜਦੋਂ ਕੱਲੀ ਇਹ ਰਹਿ ਜਾ ਮੈਂ ਧਰਮੀ, ਮੈਂ ਸਿਮਰਨ ਵਾਲਾ, ਮੈਂ ਨੇਮੀ, ਮੈਂ ਪ੍ਰੇਮੀ, ਮੈਨੂੰ ਖਿਮਾ ਕਰਿਓ, ਲੋਹੇ ਦੀ ਜੰਜੀਰ ਲਾ ਕੇ ਸੋਨੇ ਦੇ ਸੰਗਲ ਪਾ ਲੈ। ਇਹ ਗੱਲ ਵੱਖਰੀ ਕਿ ਸੋਨੇ ਦਾ ਸੰਗਲ ਕੀਮਤੀ ਹੈ, ਪਰ ਜਿਹਦੇ ਪੈਰਾਂ ਵਿਚ ਪਏ ਉਹਦੇ ਵੀ ਲੋਹਿਆ ਵੀ ਬੰਧਨ ਹੈ ਤੇ ਸੋਨਾ ਵੀ ਬੰਧਨ ਹੈ। ਸੱਚੇ ਪਾਤਸ਼ਾਹ ਮੇਰ ਪੈ ਕਰਦੇ ਨੇ ਕਿ ਜੇ ਕੋਈ ਕਹਿ ਜੋ ਜਾਣੈ ਹਉ ਭਗਤ ਗਿਆਨੀ, ਹਜ਼ੂਰ ਦਾ ਅੰਮ੍ਰਿਤ ਬਚਨ ਹੈ, ਜੱਜਾ ਜਾਣੈ ਹਉ ਕਿਛ ਕੂਆ। ਜੇ ਬੰਦਾ ਇਹ ਸਮਝ ਲੈ ਮੈਂ ਕੁਝ ਬਣ ਗਿਆ ਵਾਂ, ਬਣਦਿਓ ਜੋ ਨਲਨੀ ਪਰਮਸੂਆ, ਜਿਵੇਂ ਮਨ ਨੂੰ ਇੱਕ ਨਲਕੀ ਤੇ ਤੋਤਾ ਪਕੜਨ ਵਾਸਤੇ ਉਹਦੇ ਥੱਲੇ ਪਾਣੀ ਦਾ ਰੱਖ ਕੇ ਭਾਂਡਾ ਵਿਚ ਦਾਣੇ ਪਾ ਦਿੰਦੇ ਨੇ, ਤੇ ਇੱਕ ਤੋਤਾ ਨਲਕੀ ਤੇ ਆ ਕੇ ਬੈਠਦਾ, ਉਹ ਕਾਨਾ ਘੁੰਮਦਾ, ਤੋਤਾ ਜਿਹੜਾ ਉਹ ਪਾਣੀ ਵਾਲੇ ਪਾਸੇ ਆਪਣਾ ਪਰਛਾਵਾਂ ਦਿਸਦਾ ਥੱਲੇ, ਉਹ ਸੋਚਦਾ ਜੇ ਮੈਂ ਇਸ ਕਾਨੇ ਨੂੰ ਛੱਡ ਦਿੱਤਾ ਪਾਣੀ ਡੁੱਬ ਕੇ ਮਰ ਜਾਂਗਾ। ਸਾਹਿਬ ਕਹਿੰਦੇ ਨੇ ਸੱਚ ਜਾਣੋ ਕਿ ਬੰਦਾ ਉਸ ਤਰ੍ਹਾਂ ਫਸਿਆ ਪਿਆ ਜਿਵੇਂ ਇੱਕ ਤੋਤਾ ਕਾਨੇ ਨੂੰ ਪਕੜੀ ਬੈਠਾ, ਉਹ ਪਕੜ ਹੀ ਉਹਦੀ ਮੌਤ ਦਾ ਕਾਰਨ ਬਣ ਜਾਂਦੀ ਹੈ। ਜੱਜਾ ਜਾਣੈ ਹੌਂਕ ਚੁਗੂਵਾ, ਬੰਨਦਿਓ ਜੋ ਨਲਨੀ ਪਰਮਸੂਵਾ, ਜੋ ਜਾਣੈ ਹੌਂ ਭਗਤ ਗਿਆਨੀ। ਹੁਣ ਭਗਤ ਤੇ ਗਿਆਨੀ ਸ਼ਬਦ ਮਾੜੇ ਤੇ ਨੀ, ਭਗਤ ਸ਼ਬਦ ਬੜਾ ਪਵਿੱਤਰ ਹੈ, ਗਿਆਨੀ ਸ਼ਬਦ ਬੜਾ ਸਤਿਕਾਰ ਯੋਗ ਹੈ। ਸਤਿਗੁਰੂ ਕਹਿੰਦੇ ਨੇ ਜੇ ਤੂੰ ਭਗਤ ਤੇ ਗਿਆਨ ਦਾ ਵੀ ਮਾਣ ਕੀਤਾ ਤੇ ਰੱਬ ਨੇ ਤੇਰੇ ਇਸ ਗੁਣ ਦੀ ਤਿਲ ਜਿੰਨੀ ਕੀਮਤ ਨੀ ਜਾਣੀ। ਜੋ ਜਾਣੈ ਹੌਂ ਭਗਤ ਗਿਆਨੀ, ਆਗੈ ਠਾਕੁਰ ਤਿਲ ਨੀ ਮਾਨੀ। ਕਹਿਣ ਲੱਗੇ ਜੋ ਜਾਣੈ ਹੌਂ ਕਥਨੀ ਕਰਤਾ, ਜੇ ਕੋਈ ਸਮਝੇ ਮੈਂ ਬੜਾ ਵਖਿਆਨ ਕਰਤਾ ਵਾਂ। ਤੇ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਖੈਸੀਅਤ ਪਤਾ ਕੀ ਇਹ ਮਾਣ ਕਰਨਾ, ਜਿਉ ਵਪਾਰੀ ਵਸਦਾ ਫਿਰਤਾ, ਜਿਵੇਂ ਇੱਕ ਵਪਾਰ ਕਰਨ ਵਾਲਾ ਧਰਤੀ ਤੇ ਘੁੰਮਦਾ ਵੈ ਵਪਾਰੀ, ਇਸੇ ਤਰ੍ਹਾਂ ਤੇਰਾ ਗਿਆਨ ਹੈ। ਕਈ ਵਾਰੀ ਆਪਾਂ ਜਦੋਂ ਇਸ ਤੁਕ ਨੂੰ ਪੜ੍ਹਨੇ ਅਖਰੀ ਅਰਥ ਬੜੇ ਸੁਖੈਨ ਕਰਦੇ ਨੇ ਕਿ ਇਸ ਤਰ੍ਹਾਂ ਜਿਵੇਂ ਵਪਾਰੀ ਤੁਰਿਆ ਫਿਰਦਾ ਧਰਤੀ ਤੇ, ਇਸੇ ਤਰ੍ਹਾਂ ਤੇਰੇ ਗਿਆਨ ਦੀ ਮੈਂ ਵਿਖਾਉਂਦੇ। ਤੇ ਆਪਾਂ ਸੋਚਾਂਗੇ ਵਪਾਰੀ ਨਾਲ ਤੇ ਗਿਆਨੀ ਨਾਲ ਇਹਨਾਂ ਦੋਨਾਂ ਨੂੰ ਤੁਲਨਾ ਕਿਵੇਂ ਦੇ ਦਿੱਤੀ ਕਿ ਇੱਕ ਕਥਨੀ ਕਰਤਾ ਵਪਾਰੀ ਦੀ ਤਰ੍ਹਾਂ ਹੈ। ਪਿਆਰਿਓ ਦੇਖਿਓ, ਜਦੋਂ ਕਿਤੇ ਆਪਾਂ ਪੰਜਾਬ ਵਿਚ ਕਸ਼ਮੀਰ ਦੀ ਧਰਤੀ ਤੋਂ ਹੁੰਦੇ ਸੀ ਨਾ, ਕਈ ਸੱਜਣ ਗਰਮ ਕੱਪੜੇ ਵੇਚਣ ਵਾਸਤੇ ਅੱਜ ਤੋਂ ਕਈ ਦਹਾਕੇ ਪਹਿਲਾਂ ਉਹਨਾਂ ਦੇ ਆਪਣੇ ਕੱਪੜੇ ਵੱਲ ਝਾਤੀ ਮਾਰੋ ਤੇ ਖੱਦਰ ਦੇ ਕੱਪੜੇ ਹੋਣੇ, ਤਨ ਦੇ ਉੱਤੇ ਜਿਹੜਾ ਉਹਨਾਂ ਭੂਰਾ ਲਿਆ ਹੋਣਾ ਉਹ ਵੀ ਕਈ ਥਾਵਾਂ ਤੋਂ ਪਾਟਿਆ ਹੋਇਆ ਪ੍ਰਤੀਤ ਹੋਣਾ, ਪਰ ਜਿਹੜੀ ਉਹਨਾਂ ਨੇ ਕੱਪੜੇ ਲਪੇਟ ਕੇ ਗੱਛੜੀ ਬੰਨੀ ਹੋਣੀ, ਉਸ ਗੱਛੜੀ ਦੇ ਵਿਚ ਕੀਮਤੀ ਲੋਈਆਂ, ਉਸ ਗੱਛੜੀ ਵਿਚ ਕੀਮਤੀ ਕੰਬਲ, ਉਸ ਗੱਛੜੀ ਵਿਚ ਕੀਮਤੀ ਸ਼ਾਲ, ਤੇ ਉਹਨਾਂ ਨਾਲ ਇੱਕ ਗੱਠ ਹੋਰ ਚੁੱਕੀ ਹੋਣੀ। ਆਪ ਤਾਂ ਉਹਨਾਂ ਨੇ ਖਾਣੀ ਸੁੱਕੀ ਰੋਟੀ ਤੇ ਵੇਚਣ ਤੁਰ ਪੈਣਾ ਕੀਮਤੀ ਬਦਾਮ, ਕੀਮਤੀ ਸੌਂਗੀ, ਕੀਮਤੀ ਕਾਜੂ। ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਸ ਵਪਾਰੀ ਦੀ ਦਸ਼ਾ ਨੂੰ ਦੇਖ, ਲੋਕਾਂ ਨੂੰ ਤਾਂ ਕੀਮਤੀ ਲੋਈਆਂ ਸ਼ਾਲ ਤੇ ਕੰਬਲ ਵੇਚਦਾ, ਪਰ ਆਪਣੀ ਬਦਕਿਸਮਤੀ ਉਹੀ ਪੁਰਾਣਾ ਖੱਦਰ ਆਪਣੇ ਤਨ ਤੇ ਖੰਡਾਉਂਦਾ ਪਿਆ ਹੈ। ਕਹਿੰਦੇ ਨੇ ਸੇ ਗਿਆਨਵਾਨ ਬੰਦੇ, ਕਿਤੇ ਤੈਨੂੰ ਸੁਣ ਕੇ ਲੋਕ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਣ, ਤੈਨੂੰ ਸੁਣ ਸੁਣ ਕੇ ਸਾਈ ਨੂੰ ਕਾ ਲੈਣ, ਇਹ ਨਾ ਹੋਵੇ ਕਿ ਲੋਕਾਂ ਨੂੰ ਨਾਮ ਦੀ ਗੱਲ ਸੁਣਾਉਣ ਵਾਲਿਆ ਉਸ ਵਪਾਰੀ ਦੀ ਤਰ੍ਹਾਂ ਤੇਰੀ ਜ਼ਿੰਦਗੀ ਬਣ ਜਾਏ, ਲੋਕਾਂ ਨੂੰ ਰੇਸ਼ਮੀ ਕੱਪੜੇ ਦਿਆਵੇਂ, ਆਪਣੇ ਤਨ ਤੇ ਉਹੀ ਪੁਰਾਣਾ ਖੱਦਰ ਰਹਿ ਜਾ। ਦੇਖੋ ਦੂਸਰਾ ਪਰਮਾਨ, ਲੋਕਾਂ ਨੂੰ ਗੋਦਾਮ ਗਿਰੀਆਂ ਵੇਚਦਾ ਫਿਰੇ, ਆਪ ਤੈਨੂੰ ਸੁੱਕੀ ਰੋਟੀ ਵੀ ਨਸੀਬ ਨਾ ਹੋਵੇ। ਉਹ ਵਪਾਰੀ ਜਦੋਂ ਪਿੰਡਾਂ ਵਿਚ ਆਉਂਦੇ ਸਨ, ਵੇਚਦੇ ਸਨ ਬਦਾਮ, ਤੇ ਆਪ ਰਾਤ ਨੂੰ ਕਿਸੇ ਦੇ ਘਰ ਠਹਿਰ ਕੇ ਰੋਟੀ ਮੰਗ ਕੇ ਖਾਂਦੇ ਸਨ। ਰੋਟੀ ਉਹਨਾਂ ਕਹਿਣਾ, ਅੱਜ ਰੋਟੀ ਸਾਡੀ ਤੁਹਾਡੇ ਵੱਲ ਹੈ। ਸਾਹਿਬ ਕਹਿੰਦੇ, ਦੇਖ ਮਨਾ, ਕਿਤੇ ਤੇਰੇ ਗਿਆਨ ਨਾਲ ਲੋਕ ਕਮਾਈ ਕਰਕੇ ਚਲੇ ਜਾਣ ਤੇ ਤੂੰ ਅੰਦਰੋਂ ਖਾਲੀ ਦਾ ਖਾਲੀ ਰਹਿ ਜਾ। ਜੱਜਾ ਜਾਣੇ ਹਉ ਕਿਚ ਖੂਵਾ, ਬੰਦਿਓ ਜੋ ਨਲਨੀ ਭਰਮ ਸੂਵਾ, ਜੋ ਜਾਣੈ ਹੋ ਭਗਤ ਗਿਆਨੀ, ਆਗੈ ਠਾਕੁਰ ਤਿਲ ਨੀ ਮਾਨੀ, ਜੋ ਜਾਣੈ ਮੈਂ ਕਥਨੀ ਕਰਤਾ, ਵਪਾਰੀ ਬਸਦਾ ਜੋ ਫਿਰਤਾ, ਸਾਧ ਸੰਗ ਜੇ ਹੋ ਮੈਂ ਮਾਰੀ, ਨਾਨਕ ਤਾਂ ਕੋ ਮਿਲੇ ਮੁਰਾਹੇ। ਸਾਈ ਉਹਨੂੰ ਮਿਲਿਆ ਜਿਨੇ ਸੰਗਤ ਵਿਚ ਟੇਕੇ ਆਪਣੀ ਖੌਮੇ ਨੂੰ ਮਾਰ ਦਿੱਤਾ, ਜਿਨੇ ਸੰਗਤ ਵਿਚ ਟੇਕੇ ਆਪਣੀ ਮੈਂ ਨੂੰ ਮਾਰਿਆ। ਮੈਂ ਕਈ ਵਾਰੀ ਆਪ ਨਾਲ ਇੱਕ ਗੁਰਸਿੱਖ ਦਾ ਜੀਵਨ ਸਾਂਝਾ ਕੀਤਾ। ਇਸ ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦਾ 400 ਸਾਲਾ ਆਗਮਨ ਪੁਰਬ ਪਿਛਲੇ ਸਾਲ ਮਨਾਇਆ, ਤੇ ਮਨ ਵਿਚ ਇੱਕੋ ਹੀ ਖਿਆਲ ਉਪਜਿਆ ਕਿ ਉਹ ਗੁਰਸਿੱਖ ਜਿਨੇ ਸਾਰੀ ਜ਼ਿੰਦਗੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਬਤੀਤ ਕੀਤੀ। ਪਿਆਰਿਓ, ਅੱਜ ਅਸੀਂ ਦੇਖਦੇ ਹਾਂ ਦਰਬਾਰ ਸਾਹਿਬ ਦੀ ਵੀ ਇੱਕ ਮਰਿਆਦਾ ਹੈ ਕਿ ਉੱਥੇ ਉਮਰ ਦੀ ਲਿਮਿਟ ਹੈ ਕਿ ਇਸ ਉਮਰ ਤੱਕ ਕੀਰਤਨ ਕਰ ਸਕਦੇ ਨੇ, ਇਸ ਉਮਰ ਤੱਕ ਗ੍ਰੰਥੀ ਸਾਹਿਬ ਨੇ। ਮੈਂ ਕਹਿੰਦਾ ਸੱਚੇ ਪਾਤਸ਼ਾਹ, ਇਹ ਤਾਂ ਅਸਾਂ ਲੋਕਾਂ ਨੇ ਤਰਤੀਬਾਂ ਬਣਾਈਆਂ ਨੇ, ਜਦੋਂ ਤੇਰੀ ਰਹਿਮਤ ਕਿਸੇ ਅੰਦਰ ਵਰਤਦੀ ਹੈ ਨਾ, ਉੱਥੇ ਉਮਰ ਦਾ ਤਕਾਜ਼ਾ ਨਹੀਂ, ਉੱਥੇ ਤੇ ਅੰਦਰ ਦੇ ਖੇੜੇ ਦੀ ਗੱਲ ਹੈ। ਮੈਂ ਸੰਖੇਪ ਜੀ ਇੱਕ ਅਰਜ਼ ਕਰਕੇ ਅੱਗੇ ਤੁਰਨਾ। ਦੇਖੋ ਉਹ ਮਹਾਨ ਮਹਾਂਪੁਰਸ਼ ਜਿਹਦਾ ਆਗਮਨ 1506 ਨੂੰ ਹੋਇਆ ਹੈ, ਭਾਈ ਬੂੜਾ ਜੀ, ਜਿਨ੍ਹਾਂ ਨੂੰ ਬਾਬਾ ਬੁੱਢਾ ਸਾਹਿਬ ਕਿਹਾ। ਭਾਈ ਗੁਰਦਾਸ ਨੇ ਆਪਣੀ ਵਾਰ ਦੀ ਪੌੜੀ ਦੀ ਇੱਕ ਤੁਕ ਵਿੱਚ ਦੋ ਸਿੱਖਾਂ ਦਾ ਜ਼ਿਕਰ ਕੀਤਾ, ਦੋਵੇਂ ਰੰਧਾਵੇ ਗੋਦ ਨਾਲ ਸੰਬੰਧਿਤ ਸਨ। ਉਹ ਸ਼ਬਦ ਹੈ, ਅਜਿੱਤਾ ਰੰਧਾਵਾ ਭਲਾ ਹੈ, ਬੂੜਾ ਬੁੱਢਾ ਇੱਕ ਮਨ ਧਿਆਵਾ। ਅਜਿੱਤਾ ਵੀ ਰੰਧਾਵਾ ਤੇ ਭਾਈ ਬੂੜਾ ਵੀ ਰੰਧਾਵਾ ਹੈ, ਦੋਨਾਂ ਨੂੰ ਇੱਕ ਤੁਕ ਦਿੱਤੀ। ਕਹਿਣ ਲੱਗੇ, ਅਜਿੱਤਾ ਵੀ ਭਲਾ ਹੈ ਪਰ ਬੂੜਾ ਬੁੱਢਾ ਇੱਕ ਮਨ ਧਿਆਵਾ। ਭਾਈ ਬੂੜਾ ਜਿਹੜਾ ਬਾਬਾ ਬੁੱਢਾ ਬਣਿਆ ਹੈ, ਇੱਕ ਮਨ ਟੇਕ ਕੇ ਭਗਤੀ ਕਰਦੇ ਨੇ। ਕਿੰਨਾ ਕੁ ਗੁਰੂ ਨੇ ਅੰਦਰ ਨੂੰ ਮਸਲ ਦਿੱਤਾ, ਤੁਸੀਂ ਕਦੀ ਹਿਸਾਬ ਕਿਤਾਬ ਕੈਲਕੂਲੇਸ਼ਨ ਕਰਕੇ ਦੇਖੋ। 1506 ਨੂੰ ਬਾਬਾ ਬੁੱਢਾ ਸਾਹਿਬ ਕਿਰਪਾਲੂ ਜੀ ਦਾ ਆਗਮਨ ਹੈ, 1518 ਨੂੰ ਗੁਰੂ ਨਾਨਕ ਸਾਹਿਬ ਨੂੰ ਮਿਲਦੇ ਨੇ 12 ਸਾਲ ਦੀ ਉਮਰ ਵਿਚ, 1604 ਨੂੰ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਥਾਪੇ ਗਏ, ਜਿਸ ਦਿਨ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਬਣੇ ਨੇ, ਉਸ ਦਿਨ ਉਹਨਾਂ ਦੀ ਉਮਰ 98 ਸਾਲ ਦੀ ਸੀ। 1506 ਤੇ 1604, 98 ਸਾਲ ਦਾ ਉਹ ਬਜ਼ੁਰਗ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਿਚ ਉਹਨਾਂ ਨੂੰ ਮੁਕਰਰ ਕੀਤਾ ਗਿਆ। ਪਰ ਸਾਰੀ ਜ਼ਿੰਦਗੀ 125 ਸਾਲ ਦੀ ਆਰਬਲਾ ਵਿਚ ਕਿਤੇ ਵੀ ਲੇਸ਼ ਮਾਤਰ ਹੋਮੇ ਦੀ ਝਲਕ ਨਹੀਂ ਪੈਂਦੀ, ਪੂਰੀ ਦੀ ਪੂਰੀ ਜ਼ਿੰਦਗੀ ਆਪਣੇ ਗੁਰੂ ਨੂੰ ਸਮਰਪਿਤ ਸੀ। ਮੈਂ ਤਾਂ ਅਰਜ਼ ਕਰਨਾ ਪਿਆ, ਸਰੀਰ ਉਹਨਾਂ ਗੁਰਮੁਖਾਂ ਨੂੰ ਮਿਲਿਆ, ਤੇ ਅੱਜ ਜਦੋਂ ਕਦੀ ਰਮਦਾਸ ਜਾਈਦਾ ਤੇ ਆਹ ਵਿਚੋਂ ਕਈ ਸੱਜਣ ਗਏ ਹੋਣਗੇ, ਤੇ ਜੇ ਨਹੀਂ ਗਏ ਨਾ, ਜਦੋਂ ਹਰਿਮੰਦਰ ਸਾਹਿਬ ਜਾਣ ਦਾ ਮੌਕਾ ਮਿਲੇ ਤੇ ਗੁਰੂ ਕੇ ਸਿੱਖੋ, ਰਮਦਾਸ ਬਾਬੇ ਬੁੱਢਾ ਜੀ ਦੇ ਸਥਾਨ ਤੇ ਜ਼ਰੂਰ ਜਾਏ। ਉੱਥੇ ਦੋ ਗੁਰਦੁਆਰੇ ਨੇ, ਇੱਕ ਤਾਂ ਬਾਬਾ ਬੁੱਢਾ ਸਾਹਿਬ ਦਾ ਘਰ ਹੈ ਜਿੱਥੇ ਅੰਤਲੇ ਸਮੇਂ ਬਾਬਾ ਬੁੱਢਾ ਸਾਹਿਬ ਜੀ ਰਹੇ, ਤੇ ਇੱਕ ਬਾਬਾ ਬੁੱਢਾ ਸਾਹਿਬ ਦਾ ਉਹ ਸਥਾਨ ਹੈ ਜਿੱਥੇ ਬਾਬਾ ਜੀ ਦੇ ਪਵਿੱਤਰ ਦੇਹ ਨੂੰ ਸਰੀਰ ਨੂੰ ਅਗਨ ਭੇਟ ਕੀਤਾ ਗਿਆ ਸੀ। ਮੈਂ ਪਿਛਲੇ ਦਿਨ ਜਦੋਂ ਉਹਦੇ ਦੀਦਾਰ ਕੀਤੇ ਤੇ ਦੇਖੋ ਇਹ ਤਰੀਕਾ ਨਹੀਂ ਹੁੰਦਾ, ਕਹਿ ਪਰਿਕਰਮਾ ਕੀਤੀ, ਪ੍ਰਸ਼ਾਦ ਲਿਆ, ਹੱਸੇ ਖੇਡੇ ਵਾਪਸ ਨੂੰ ਆ ਗਏ। ਵੀ ਗੁਰਮੁਖੋ, ਜਿਸ ਵੀ ਗੁਰਸਿੱਖ ਨੇ ਕਿਸੇ ਵੀ ਇਤਿਹਾਸਕ ਸਥਾਨ ਤੇ ਜਾਣੇ, ਉੱਥੇ ਆਪਣੀ ਸੁਰਤ ਨਾਲ ਸਫ਼ਰ ਕਰਨ ਦਾ ਯਤਨ ਕਰੀਏ, ਸਰੀਰ ਨਾਲ ਨਹੀਂ। ਸਰੀਰ ਕਰਕੇ ਤਾਂ ਆਪਾਂ ਜਹਾਜ਼ ਤੇ ਚੜੇ ਉੱਥੇ ਪਹੁੰਚ ਗਏ, ਕਦੀ ਉਸ ਅਸਥਾਨ ਤੇ ਪਰਿਕਰਮਾ ਵਿਚ ਬੈਠ ਕੇ ਆਪਣੀ ਸੁਰਤ ਨੂੰ ਪਿਛਾਂ ਲਿਜਾਈਏ। ਕਿ ਕਦੀ ਇੱਥੇ ਮਹਾਨ ਕਮਾਈ ਵਾਲਾ ਸਿੱਖ ਰਹਿੰਦਾ ਸੀ, ਕਦੀ ਵੀ ਜਿੱਥੇ ਕਮਾਈ ਵਾਲਾ ਬੈਠਦਾ ਉਹਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਤਰੰਗਾਂ ਕਦੀ ਵੀ ਮਰਦੀਆਂ ਨਹੀਂ, ਬਸ ਆਪਣੇ ਅੰਦਰ ਨੂੰ ਟਿਕਾਣ ਦੀ ਦੇਰੇ ਸੱਚ ਜਾਣੂ ਭਾਵੇਂ ਕਈ ਸਦੀਆਂ ਪਹਿਲਾਂ ਉਹ ਸਰੀਰ ਚਲਾ ਗਿਆ, ਮੈਨੂੰ ਖਿਮਾ ਕਰਿਓ, ਅੰਦਰ ਟਿਕਣ ਦੀ ਦੇਰੇ ਆਤਮਕ ਪੱਧਰ ਤੇ ਕਦੀ ਵੀ ਕਿਸੇ ਥਾਂ ਤੇ ਉਹਦੇ ਨਾਲ ਬੈਠ ਕੇ ਸਾਂਝ ਪਾਈ ਜਾ ਸਕਦੀ ਹੈ। ਆਪਾਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ, ਜਾਣ ਵਾਲਾ ਤੇ ਕਿਤਨਾ ਸਮਾਂ ਪਹਿਲਾਂ ਚਲਾ ਗਿਆ, ਦਿਸਦਾ ਕੁਝ ਵੀ ਨਹੀਂ, ਉਹਦੇ ਨਾਲ ਅੰਦਰ ਕਿਵੇਂ ਜੁੜ ਜਾਏ। ਆਪ ਪੜ੍ਹੇ ਲਿਖੇ ਸੱਜਣੇ ਗੱਲ ਸਮਝਦੇ ਹੋ, ਆਪਾਂ ਜਿੱਥੇ ਹੁਣ ਬੈਠੇ ਹਾਂ ਨਾ ਇਹ ਸਪੇਸ ਹੈ, ਇਹ ਖਾਲੀ ਥਾਂ ਹੈ, ਬਾਹਰ ਚਲੇ ਜਾਣਗੇ ਤਾਂ ਵੀ ਸਪੇਸ ਹੈ, ਪਰ ਕੀ ਜਿਹੜਾ ਖਾਲੀਪਨ ਦਿਸਦਾ ਇਹਦੇ ਵਿੱਚ ਕੁਛ ਵੀ ਨਹੀਂ। ਆਪਾਂ ਜੇ ਕਹੀਏ ਵੀ ਸਾਰਾ ਖਾਲੀਪਨ ਹੈ ਕੁਛ ਵੀ ਨਹੀਂ, ਨਹੀਂ ਪਿਆਰਿਓ, ਅੱਖਾਂ ਨੂੰ ਸਪੇਸ ਖਾਲੀ ਦਿਸਦਾ ਹੈ ਪਰ ਕੋਈ ਥਾਂ ਐਸੀ ਨਹੀਂ ਜਿਹੜੀ ਥਾਂ ਭਰੀ ਕੋਈ ਨਹੀਂ। ਦੁਨੀਆਂ ਭਰ ਦੇ ਰੇਡੀਓ ਸਟੇਸ਼ਨ ਇਸ ਕਮਰੇ ਵਿੱਚ ਇਸ ਅਸਥਾਨ ਵਿੱਚ ਚੱਲਦੇ ਪਏ ਨੇ, ਦੁਨੀਆਂ ਭਰ ਦੇ ਰੇਡੀਓ ਸਟੇਸ਼ਨ ਟੀਵੀ ਚੈਨਲ ਚੱਲ ਰਹੇ ਨੇ, ਪਰ ਕੀ ਕਾਰਨ ਕਿ ਇੰਨੀਆਂ ਤਰੰਗਾਂ ਸਾਡੇ ਚੁਗਿਰਦ ਨੇ ਸਾਨੂੰ ਸੁਣਾਈ ਨਹੀਂ ਦਿੰਦੀਆਂ, ਸਾਨੂੰ ਦਿਸਦੀਆਂ ਨਹੀਂ ਪਈਆਂ। ਹਾਂ, ਸਿਰਫ ਉਸ ਸਟੇਸ਼ਨ ਨੂੰ ਟਿਊਨਿੰਗ ਕਰਨ ਵਾਲਾ ਇੰਸਟਰੂਮੈਂਟ ਹੋਵੇ, ਯੰਤਰ ਹੋਵੇ, ਇੱਕ ਵਾਰੀ ਰੇਡੀਓ ਰੱਖੋ ਤਰੰਗਾਂ ਨੂੰ ਕੈਚ ਕਰਕੇ ਉਹ ਡੱਬਾ ਛੋਟਾ ਜਿਹਾ ਬੋਲਣ ਲੱਗ ਪੈਂਦਾ, ਉਹ ਭਲਿਆ ਤੂੰ ਤਾਂ ਰਾਮ ਕੀ ਅੰਸ਼ ਹੈ, ਆਪਣੇ ਖਿੰਡੇ ਹੋਏ ਅੰਦਰ ਨੂੰ ਕਦੀ ਟਿਕਾ ਤੇ ਸੁਰਤ ਕਰਕੇ ਉਸ ਸਥਾਨ ਤੇ ਜੁੜੀ, ਸੱਚ ਜਾਣੀ ਉਹ ਬਚਨ ਤੇਰੇ ਅੰਦਰ ਵੀ ਜ਼ਰੂਰ ਬੋਲਣ। ਜੇ ਆਪਣੇ ਅੰਦਰ ਨੂੰ ਟਿਕਾਣ ਦੀ ਜੁਗਤ ਆ ਜਾਏ, ਉਹ ਅਸਥਾਨ ਦੇਖੇ ਇੱਕ ਥੜਾ ਸਾਹਿਬ ਤੇ ਬਣਿਆ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਦੇਹ ਦਾ ਸੰਸਕਾਰ ਕੀਤਾ ਤੇ ਗੁਰਮੁਖੋ ਬਿਲਕੁਲ ਉਹਦੇ ਨਾਲ ਇੱਕ ਥੜਾ ਹੋਰ ਬਣਿਆ ਹੈ, ਤੇ ਜਦੋਂ ਕਿਤੇ ਉੱਥੇ ਭਾਈ ਸਾਹਿਬ ਉਹਨਾਂ ਨੂੰ ਪੁੱਛੀਏ ਵੀ ਇਹ ਥੜਾ ਕਿਸ ਨਾਮ ਦਾ, ਕਹਿੰਦੇ ਨੇ ਇੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਚਿਖਾ ਚੁਣੀ ਗਈ ਉਹਨਾਂ ਦੇ ਚਰਨਾਂ ਵਾਲੇ ਪਾਸੇ ਬੈਠੇ ਸਨ, ਹਜ਼ੂਰ ਕਿਰਪਾਲੂ ਜੀ ਨੇ ਆਪ ਆਪਣੀ ਰਚਨਾ ਤੋਂ ਜਾਪ ਕੀਤਾ ਸੀ ਤੇ ਆਪ ਮੇਰੇ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਅਰਦਾਸ ਕੀਤੀ ਸੀ। ਹੁਣ ਉਹ ਗੁਰਸਿੱਖ ਜਿਹੜਾ 98 ਸਾਲ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਗ੍ਰੰਥੀ ਸਾਹਿਬ ਬਣਦੇ ਨੇ, 125 ਸਾਲ ਦੀ ਉਮਰ ਵਿੱਚ ਉਹ ਸੰਸਾਰ ਤੋਂ ਪਿਆਨਾ ਪਿਆ ਕਰਦੇ ਨੇ, ਦੇਖੋ ਦੇਹ ਤਾਂ ਉਹਨਾਂ ਨੂੰ ਵੀ ਮਿਲੀ, ਆਪਾਂ ਉਹਨਾਂ ਦੀ ਦੇਹ ਲਈ ਸ਼ਬਦ ਨਹੀਂ ਵਰਤਾਂਗੇ ਕਿ ਦੇਖੋ ਜੀ ਚੰਮ ਸੀ, ਮਾਸ ਸੀ, ਖੱਡੀਆਂ ਸਨ। ਮੇਰੀ ਬੇਨਤੀ ਸੁਣਿਓ, ਅੱਜ ਇਹੀ ਕਾਰਨ ਜਦੋਂ ਕੋਈ ਜਪਣ ਵਾਲਾ ਆਉਂਦਾ ਸਾਡੀ ਤਾਰਕਿਕ ਬੁੱਧੀ ਕਹਿੰਦੀ ਏ ਤਨ ਤਾਂ ਤਾਨੀ ਏ ਜੀ, ਇਹ ਵੀ ਚਮੜੀ ਦਾ ਗੰਦਗੀ ਦੀ ਪੋਟਲੀ ਹੈ। ਮੈਂ ਬੇਨਤੀ ਕਰਾਂ, ਹਾਂ ਗੰਦਗੀ ਦੀ ਪੋਟਲੀ ਕੇਵਲ ਹੋਵੇ ਜਿਹੜਾ ਰੱਬ ਦੇ ਨਾਮ ਤੋਂ ਵਾਂਝਾ ਰਹਿ ਗਿਆ, ਜਿਹੜਾ ਸਾਈਂ ਦੇ ਚਰਨਾਂ ਦੀ ਜੁੜ ਗਿਆ, ਉਹਨੂੰ ਤੇ ਸਾਹਿਬ ਨੇ ਬਾਣੀ ਵਿਚ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਆਤਮ ਉਪਦੇਸ਼ ਤੇਜ ਸੰਯਮ ਕੋ ਜਾਪ ਸੋ ਜਪਾ ਜਾਪੈ ਸਦਾ ਰਹਿ ਕੰਚਨ ਸੀ ਕਾਇਆ ਕਾਲ ਨਾ ਕਦੋਂ ਵਿਆਪੈ। ਖੈਰ ਆਪਣੇ ਵਿਸ਼ੇ ਵੱਲ ਆਪਾਂ ਤੁਰੀਏ, ਅੱਜ ਸਾਹਿਬ ਨੇ ਉਸ ਦੇਹ ਧਾਰੀ ਨੂੰ ਜਿਹੜਾ ਤਨ ਦੀ ਚਮੜੀ ਤੇ ਅੰਦਰ ਦੀਆਂ ਹੱਡੀਆਂ ਤੇ ਮਾਣ ਕਰੀ ਬੈਠਾ, ਉਹਨੂੰ ਕਹਿੰਦੇ ਨੇ ਮਤ ਸਮਝ ਤੇਰਾ ਸਰੀਰ ਬਹੁਤ ਕੀਮਤੀ ਹੈ, ਤੇਰੇ ਸਰੀਰ ਦੀ ਚਮੜੀ ਨਾਲ ਤਾਂ ਕੀਮਤੀ ਸੁਗੰਧੀ ਵਾਲੀਆਂ ਚੀਜ਼ਾਂ ਸਪਰਸ਼ ਕਰ ਜਾਣ ਉਹਨਾਂ ਵਿਚ ਵੀ ਦੁਰਗੰਧੀ ਆ ਜਾਂਦੀ ਹੈ, ਕਿਉਂ ਤੇਰਾ ਸਰੀਰ ਹੈ ਕੀ। ਆਪਾਂ ਸੰਸਕ੍ਰਿਤੀ ਵਿਚ ਬਚਨ ਪੜ੍ਹਨੇ ਆ, ਕਾਚ ਕੋਟੰਗ ਰਚੰਤ ਤੋਇੰਗ ਲੇਪਣੰਗ ਰਖਤ ਚਰਮਣੇ, ਪਿਆਰਿਆ ਤੂੰ ਇਕ ਕੱਚ ਦਾ ਕਿਲਾ ਹੈ, ਪਾਣੀ ਤੋਂ ਤੇਰਾ ਵਿਸਥਾਰ ਹੋਇਆ ਹੈ, ਕਾਚ ਕੋਟੰਗ ਰਚੰਤ ਤੋਇੰਗ ਲੇਪਣੰਗ ਰਖਤ ਚਰਮਣੇ, ਨਵੰਗ ਤਾਂ ਦਵਾਰੰਗ ਪੀਤ ਰਹਿਤੰ ਬਾਏ ਰੂਪੰਗ ਅਸਥਮਣੇ, ਨੌ ਦਰਵਾਜੇ ਨੇ ਸਵਾਸਾਂ ਦੀ ਥੰਮੀ ਦੇ ਸਹਾਰੇ ਖਲੋਤਾ, ਕਾਹਦਾ ਮਾਣ ਕਰਨਾ ਇਸ ਕੱਚ ਦੇ ਕਿਲੇ ਦਾ, ਥੰਮੀ ਨਿਕਲ ਗਈ ਤੇ ਇਸ ਕਿਲੇ ਨੇ ਢਹਿ ਢੇਰੀ ਹੋ ਜਾਣਾ ਹੈ। ਭਗਤ ਰਵਿਦਾਸ ਜੀ ਦੇ ਬਚਨ ਪੜੋ, ਉਹਨਾਂ ਨੇ ਸ਼ਬਦ ਵਰਤੇ ਨੇ ਕਿ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਰਾਖੋ ਕੰਧ ਉਸਾਰੋ ਨੀਵਾ ਸਾਡੇ ਤੀਨ ਖਾਸ ਤੇਰੀ ਸੀਵਾ ਬੰਕੇ ਬਾਲ ਕਾਹਦਾ ਮਾਣ ਕਰਨਾ ਪਾਦ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀਤੇ ਨੀ। ਸਾਹਿਬ ਗੁਰੂ ਗ੍ਰੰਥ ਸਾਹਿਬ ਚ ਕਬੀਰ ਜੀ ਦੇ ਬਚਨ ਪੜੋ, ਉਹ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਹਾਜ, ਤੇਰੇ ਤਨ ਨੂੰ ਹੱਡੀਆਂ ਨੂੰ ਚੰਮ ਨੇ ਲਪੇਟਿਆ ਹੋਇਆ ਹੈ। ਚਾਮ ਲਪੇਟੇ ਹਾਜ ਹੈਵਰ ਉਪਰ, ਜਿਹੜੇ ਘੋੜਿਆਂ ਤੇ ਚੜ੍ਹਦੇ ਸਨ, ਸ਼ਤਰ ਤੜ ਤੇ ਕੀਮਤੀ ਸ਼ਤਰ ਦੇ ਥੱਲੇ ਰਹਿੰਦੇ ਸਨ, ਤੇ ਹੁਣ ਧਰਨੀ ਗਾਜ। ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉ ਕਾਂਚਰੀ ਪੁਯੰਗ, ਜਿਵੇਂ ਸਭ ਕੁਝ ਛੱਡ ਜਾਂਦਾ ਹੈ ਇਸੇ ਤਰ੍ਹਾਂ ਇਸ ਸੁੰਦਰ ਸਰੀਰ ਨੂੰ ਤੂੰ ਛੱਡ ਕੇ ਚਲੇ ਜਾਣਾ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕੱਲਾ ਜੇ ਭੋਗਾਂ ਵਿਚ ਪੈ ਗਏ ਤੇ ਕੇਵਲ ਦੁਰਗੰਧੀ ਹੈ, ਜੇ ਕਿਤੇ ਸਾਈ ਵਾਲੇ ਪਾਸੇ ਤੁਰ ਪਿਓ ਤੇ ਸੱਚ ਜਾਣੀ ਇਹ ਸਰੀਰ ਸਭ ਧਰਮ ਹੈ। ਜਿਸ ਅੰਦਰ ਸੱਚੇ ਕੀ ਵਿਚ ਜੋਤ, ਗੋਜ ਰਤਨ ਵਿਚ ਲੁਕ ਰਹੇ ਕੋਈ ਗੁਰਮੁਖ ਕੱਦ ਹੈ ਖੋਦ, ਜੇ ਸਾਈ ਦੇ ਚਰਨਾਂ ਵਿਚ ਜੁੜ ਗਿਓ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ। ਜੇ ਕਿਤੇ ਅੰਦਰ ਵਾਲੇ ਪਾਸੇ ਖੋਜ ਨੂੰ ਤੁਰਿਓ ਤੇ ਸਾਹਿਬ ਕਹਿੰਦੇ ਫਿਰ ਸਰੀਰ ਨਿਕੰਮਾ ਨਹੀਂ, ਫਿਰ ਤਾਂ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਕਿਸ ਕਾ ਵਿਸ਼ਰਾਮ, ਸੁਨ ਸਮਾਧ ਅਨਹ ਤੈਨਾਦ, ਕਹਿ ਨਾ ਜਾਈ ਅਚਰਜ ਵਿਸ਼ਮਾਦ। ਆਪਣੇ ਅੰਦਰ ਨੂੰ ਪੜਚੋਲੇਗਾ ਫਿਰ ਇਹ ਸਰੀਰ ਤੇਰੇ ਵਾਸਤੇ ਸਹਾਈ ਬਣ ਜਾਏਗਾ, ਤੇ ਜੇ ਹੰਕਾਰ ਵਿਚ ਆ ਗਿਓ ਫਿਰ ਗੁਰੂ ਅਰਜਨ ਸਾਹਿਬ ਕਿਰਪਾਲੂ ਮੇਲ ਕਰਦੇ ਨੇ ਕਿ ਮਹੱਲਾ ਪੰਜਵਾਂ, ਇਥੋਂ ਇਹ ਬਾਣੀ ਦੀ ਸ਼ੁਰੂਆਤ ਹੈ। ਮਹੱਲਾ ਦਾ ਅਖਰੀ ਅਰਥ ਆਪਾਂ ਸਰੀਰ ਕਰਨੇ ਆ, ਕਾਇਆ ਕਰਨੇ ਆ, ਇਹਦੇ ਅਰਥ ਘਰ ਵੀ ਕੀਤੇ ਜਾਂਦੇ ਨੇ। ਗੁਰਮੁਖੋ ਦੇਖੋ ਸਤਿਗੁਰੂ ਜੀ ਨੇ ਇੱਕ ਜੋਤ ਹੈ, ਸਰੀਰ ਭਾਵੇਂ ਵੱਖ ਵੱਖ ਨੇ, ਭਾਈ ਸਾਹਿਬ ਭਾਈ ਗੁਰਦਾਸ ਨੇ ਸ਼ਬਦ ਹੀ ਵਰਤੇ ਨੇ ਅਰਜਨ ਕਾਇਆ ਪਲਟ ਕੇ। ਹੁਣ ਉੱਥੇ ਗੁਰੂ ਅਰਜੁਨ ਦੇਵ ਜੀ ਨੂੰ ਕਾਇਆ ਪਲਟਣ ਦੀ ਗੱਲ ਕਹੀ, ਜੋਤ ਪਲਟਣ ਦੀ ਗੱਲ ਨਹੀਂ। ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਹੁਣ ਸਰੀਰ ਪਲਟੇ ਨੇ ਜੋਤ ਨਹੀਂ ਪਲਟੀ। ਸਾਹਿਬ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਅਰਜ ਜਿਹੜੀ ਕਰਨ ਲੱਗਾ ਬਾਣੀ ਆਪ ਪੜ੍ਹਦੇ ਹੋ ਸਾਰੀ, ਭਾਵੇਂ ਅੱਜ ਕਈ ਵਾਰੀ ਅਸੀਂ ਸ਼ਬਦ ਵਰਤ ਲੈਂਦੇ ਹਾਂ, ਕਈ ਥਾਵਾਂ ਤੇ ਕਈ ਮਹਾਂਪੁਰਸ਼ਾਂ ਦੇ ਸਥਾਨਾਂ ਤੇ ਦੇਖਿਆ ਕਿ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਜਿਤਨੇ ਮਹਾਂਪੁਰਸ਼ ਹੁੰਦੇ ਨੇ ਉਹਨਾਂ ਦੇ ਨਾਮ ਦੀਵਾਰ ਤੇ ਲਿਖੇ ਮਿਲਣਗੇ, ਧੰਨ ਧੰਨ ਇਹ ਮਹਾਂਪੁਰਸ਼ ਜੀ, ਉਸ ਤੋਂ ਅੱਗੇ ਫਿਰ ਉਹਨਾਂ ਦੀ ਧੰਨ ਧੰਨ। ਇੱਕ ਮੈਂ ਬੇਨਤੀ ਕਰਾਂ, ਇਸ ਨੂੰ ਮਹਿਸੂਸ ਨਾ ਕਰਿਓ, ਅਸਲੀਅਤ ਇਹ ਵੇ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਕਿਤੇ ਵੀ ਆਪ ਜੀ ਨੇ ਗੁਰੂ ਅੰਗਦ ਸਾਹਿਬ ਦੀ ਬਾਣੀ ਵਿਚ ਉਹਨਾਂ ਦੀ ਆਪਣੀ ਰਚਨਾ ਤੋਂ ਇਹ ਸ਼ਬਦ ਨਹੀਂ ਸੁਣਿਆ ਕਿ ਕਹਿ ਅੰਗਦ, ਕਿਤੇ ਉਹਨਾਂ ਦੇ 63 ਸਲੋਕਾਂ ਵਿਚ ਸੰਪੂਰਨਤਾ ਅੰਗਦ ਸ਼ਬਦ ਨਹੀਂ ਹਜ਼ੂਰ ਨੇ ਵਰਤਿਆ, ਉੱਥੇ ਸ਼ਬਦ ਨਾਨਕ ਵਰਤਿਆ ਹੈ। ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਦਾ, ਗੁਰੂ ਅਮਰਦਾਸ ਜੀ ਨੇ ਕਿਤੇ ਵੀ ਅੰਮ੍ਰਿਤ ਬਾਣੀ ਵਿਚ ਇਹ ਸ਼ਬਦ ਨਹੀਂ ਵਰਤਿਆ ਕਿ ਸ਼ਬਦ ਦੀ ਸੰਪੂਰਨਤਾ ਤੇ ਅਮਰਦਾਸ। ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਨੇ ਕਿਤੇ ਨਹੀਂ ਸ਼ਬਦ ਵਰਤਿਆ ਆਪਣੀ ਬਾਣੀ ਵਿਚ ਕਿ ਰਾਮਦਾਸ ਸ਼ਬਦ। ਗੁਰੂ ਅਰਜੁਨ ਦੇਵ ਜੀ ਨੇ ਕਿਤੇ ਵੀ ਸ਼ਬਦ ਅਰਜੁਨ ਨਹੀਂ ਵਰਤਿਆ। ਪਿਆਰਿਓ ਭਾਵੇਂ ਗੁਰੂ ਅੰਗਦ ਸਾਹਿਬ ਹੋਣ, ਭਾਵੇਂ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ, ਗੁਰੂ ਤੇਗ ਬਹਾਦਰ ਜੀ ਹੋਣ, ਉੱਤੇ ਸ਼ਬਦ ਆਵੇਗਾ। ਮਹੱਲਾ ਦੂਜਾ, ਤੀਜਾ, ਚੌਥਾ, ਪੰਜਵਾਂ ਤੇ ਨੌਵਾਂ, ਥੱਲੇ ਸ਼ਬਦ ਨਾਨਕ ਹੀ ਆਵੇਗਾ। ਇਹਦਾ ਭਾਵ ਇਹ ਸੀ ਬਾਣੀ ਪੜ੍ਹਨ ਵਾਲਿਆ, ਸਰੀਰ 1, 2, 3, 4, 5 ਤੇ 9 ਤੱਕ ਹੈ, ਪਰ ਜਿਹੜੀ ਅੰਦਰ ਵਾਲੀ ਜੋਤ ਹੈ ਨਾ, ਉਹ ਬਾਬੇ ਨਾਨਕ ਵਾਲੀ ਹੈ। ਇਹੀ ਕਾਰਨ ਉੱਤੇ ਸਰੀਰ ਨੇ, ਥੱਲੇ ਜੋਤ ਹੈ, ਮਹੱਲਾ ਪੰਜਵਾਂ ਹੈ, ਪਰ ਚੇਤੇ ਰੱਖਿਓ ਸ਼ਬਦ ਨਾਨਕ ਹੈ। ਸਰੀਰ ਪੰਜਵਾਂ ਹੈ, ਜੋਤ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਹੈ। ਸਰੀਰ ਵੱਖ ਵੱਖ ਨੇ ਪਰ ਜੋਤ ਇੱਕ ਹੀ ਕੰਮ ਕਰਦੀ ਪਈ ਹੈ। ਅਰਜ਼ ਕਰ ਰਿਹਾ, ਆਰੰਭ ਹੋਇਆ ਮਹੱਲਾ ਪੰਜਵਾਂ, ਇਹਦਾ ਮਤਲਬ ਗੁਰੂ ਅਰਜੁਨ ਸਾਹਿਬ ਦੇ ਬਚਨ। ਗਾਥਾ, ਗਾਥਾ ਦਾ ਅਰਥ ਹੈ ਪ੍ਰਭੂ ਦੇ ਯਸ ਵਿਚ ਕਹੀ ਹੋਈ ਕਥਾ, ਉਸ ਜਸ ਵਿਚ ਕਹੀ ਹੋਈ ਗਾਥਾ। ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਇੱਕ ਦਾ ਅਖਰੀ ਅਰਥ ਅਸੀਂ ਕਰਨੇ ਆ ਇੱਕ ਪਰਮਾਤਮਾ, ਤੇ ਮੈਂ ਪਿਛਲੇ ਦਿਨੀ ਅਰਜ਼ ਕਰਦਾ ਆ ਕਿ ਦੁਨੀਆਂ ਵਿਚ ਕੇਵਲ ਇੱਕ ਗ੍ਰੰਥ ਹੈ ਜਿਸ ਦੀ ਆਰੰਭਤਾ ਅੱਖਰਾਂ ਤੋਂ ਨਹੀਂ, ਜਿਸ ਦੀ ਆਰੰਭਤਾ ਅੰਕ ਤੋਂ ਹੁੰਦੀ ਹੈ, ਅੱਖਰ ਤੋਂ ਨਹੀਂ। ਹਾਲਾਂਕਿ ਈੜੀ ਸਿਆਰੀ ਕੱਕਾ ਵੀ ਇੱਕ ਹੈ, ਈੜੀ ਸਿਆਰੀ ਕੱਕੇ ਸਿਆਰੀ ਵੀ ਇੱਕ ਹੈ, ਈੜੀ ਸਿਆਰੀ ਕੱਕਾ ਔਂਕੜ ਵੀ ਇੱਕ ਹੈ। ਸੱਚੇ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਇੱਕ ਸ਼ਬਦ ਜਿਹੜਾ ਉਹ ਗਿਣਤੀ ਵਾਲਾ ਵਰਤਿਆ, ਇੱਕ ਸ਼ਬਦ ਅੱਖਰਾਂ ਵਾਲਾ ਨਹੀਂ ਵਰਤਿਆ, ਕਿਉਂਕਿ ਇਸ ਇੱਕ ਦੇ ਅਰਥ ਹੀ ਕੇਵਲ ਇਹ ਨੇ ਕਿ ਉਹ ਇੱਕ ਜਿਸ ਵਰਗਾ ਦੂਜਾ ਹੋਰ ਕੋਈ ਹੈ ਨਹੀਂ। ਅਦੁੱਤੀ ਇੱਕ ਓਅੰਕਾਰ ਓਮ ਸ਼ਬਦ ਵੇਦਾਂ ਵਿੱਚੋਂ ਵੀ ਮਿਲਦਾ ਹੈ। ਇਹਦੀ ਧੁਨੀ ਤਿੰਨ ਅੱਖਰਾਂ ਤੋਂ ਸਿਆਣੇ ਬਣਾਉਂਦੇ ਸਨ, ਊੜਾ ਐੜਾ ਤੇ ਮੰਮਾ ਓਮ। ਸੱਚੇ ਪਾਤਸ਼ਾਹ ਕਿਰਪਾਲੂ ਜੀ ਨੇ ਇਸ ਨੂੰ ਇੱਕ ਦਾ ਲਖਾਇਕ ਮੰਨਿਆ ਹੈ। ਬ੍ਰਹਮ ਦੇ ਤਿੰਨ ਰੂਪ ਨਹੀਂ, ਉਹ ਤ੍ਰੈ ਮੂਰਤੀ ਨਹੀਂ, ਉਹ ਕੇਵਲ ਇੱਕ ਹੈ, ਇੱਕ ਓਅੰਕਾਰ। ਅਗਲਾ ਬਚਨ ਹੈ ਸਤ ਗੁਰ ਪ੍ਰਸਾਦ, ਉਸ ਦੀ ਪ੍ਰਾਪਤੀ ਦਾ ਵਸੀਲਾ ਕੇਵਲ ਸੱਚੇ ਗੁਰੂ ਦੀ ਕਿਰਪਾ ਹੈ, ਪ੍ਰਸਾਦ ਹੈ। ਪਹਿਲਾ ਸ਼ਲੋਕ ਪ੍ਰਾਰੰਭ ਕੀਤਾ ਕਰਪੂਰ, ਕਰਪੂਰ ਦਾ ਅਖਰੀ ਅਰਥ ਆਪਾਂ ਕਰਾਂਗੇ ਮੁਸ਼ਕ ਕਾਫੂਰ, ਇਥੇ ਭਾਵੇਂ ਪੱਪੇ ਦਾ ਸ਼ਬਦ ਹੈ, ਅਰਥ ਕਰਦੇ ਅਸੀਂ ਇਹ ਕਰਾਂਗੇ ਕਫੂਰ, ਸੁਗੰਧੀ ਵਾਲਾ ਪਦਾਰਥ। ਪੋਪ, ਪੋਪ ਦਾ ਅਖਰੀ ਅਰਥ ਹੈ ਖਿੜੇ ਹੋਏ ਫੁੱਲ। ਸੁਗੰਧਾ, ਸੁਗੰਧਾ ਦਾ ਅਰਥ ਹੈ ਸੁਗੰਧੀ ਵਾਲੀਆਂ ਚੀਜ਼ਾਂ, ਅਤਰ ਫਲੇਲ ਸੈਂਟ। ਕਹਿਣ ਲੱਗੇ ਪਰਸ਼, ਹੁਣ ਇੱਥੇ ਪੱਪਾ ਰਾਰਾ ਤੇ ਸੱਸਾ ਮੁਕਤਾ ਹੈ। ਜੇ ਸੱਸੇ ਨੂੰ ਸਿਹਾਰੀ ਕੁੰਦੀ ਤੇ ਅਰਥ ਬਣਨੇ ਸਨ ਪਰਸਨ ਵਿੱਚ ਜਾਂ ਪਰਸਨ ਰਾਹੀਂ, ਹੁਣ ਇੱਥੇ ਸ਼ਬਦ ਹੈ ਪਰਸ, ਇਹਦਾ ਅਰਥ ਹੈ ਸ਼ੂ ਕੇ, ਸ਼ੂ ਵਿੱਚ ਨਹੀਂ, ਸ਼ੂ ਦੇ ਨਹੀਂ, ਸ਼ੂ ਕੇ ਸਪਸ਼ਟ ਕਰਕੇ ਟੱਚ ਕਰਕੇ। ਕਹਿਣ ਲੱਗੇ ਮੁਸ਼ਕ ਫੂਰ, ਖਿੜੇ ਕੋਈ ਫੁੱਲ, ਸੁਗੰਧੀ ਵਾਲੇ ਪਦਾਰਥ, ਪਰਸ, ਪਰਸ ਦਰ ਤੇ ਛੂ ਕੇ। ਸੱਚੇ ਪਾਤਸ਼ਾਹ ਕਿਨੂੰ? ਕਹਿਣ ਲੱਗੇ ਮਨੁੱਖ ਹੈ ਦੇਹੰਗ, ਮਨੁੱਖ ਦੀ ਦੇਹ ਨੂੰ ਮੁਸ਼ਕ ਫੂਰ, ਫੁੱਲ, ਸੁਗੰਧੀ ਵਾਲੇ ਪਦਾਰਥ ਜਦੋਂ ਬੰਦੇ ਦੀ ਚਮੜੀ ਨਾਲ ਸਪਰਸ਼ ਕੀਤੇ। ਦੇਹੰਗ ਮਲੀਨੰਗ, ਦੇਹ ਦਾ ਅਰਥ ਹੈ ਸਰੀਰ, ਮਲੀਨੰਗ ਦਾ ਅਰਥ ਹੈ ਜਿਹੜਾ ਮਲੀਨਤਾ ਨਾਲ ਭਰਿਆ ਹੈ। ਭਾਵੇਂ ਤੂੰ ਆਪਣੇ ਸਰੀਰ ਦਾ ਬੜਾ ਮਾਣ ਕਰਨਾ ਇਹ ਇਨਸਾਨ, ਚਾਹੇ ਸੁਗੰਧੀ ਵਾਲੇ ਪਦਾਰਥ ਹੋਣ, ਖਿੜੇ ਕੋਈ ਫੁੱਲ ਹੋਣ, ਮੁਸ਼ਕ ਕਪੂਰ ਹੋਵੇ, ਜਦੋਂ ਤੇਰੇ ਮਲੀਨ ਸਰੀਰ ਦੇ ਨਾਲ ਮਿਲਿਆ ਤੇ ਕੀ ਹੋਇਆ? ਮੱਝਾਂ, ਤੇਰੇ ਸਰੀਰ ਵਿੱਚ ਮੱਝਾਂ ਦਾ ਅਰਥ ਹੈ ਮਿੱਝ ਹੈ। ਰੁਦਰ, ਅੰਦਰ ਖੂਨ ਚੱਲਦਾ ਪਿਆ ਨਾੜੀਆਂ ਵਿੱਚ। ਦੁਰਗੰਧਾ, ਅੰਦਰ ਗੰਦ ਦੀ ਪੋਟਲੀ ਹੈ। ਨਾਨਕ, ਧੰਨ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਅੱਥ, ਅੱਥ ਦਾ ਅਖਰੀ ਅਰਥ ਹੈ ਇਸ ਤੇ। ਗਰਬੇਣ, ਗਰਬੇਣ ਦਾ ਅਰਥ ਹੈ ਤੂੰ ਹੰਕਾਰ ਪਿਆ ਕਰਨਾ ਅਗਿਆਨਣੋ, ਹੇ ਅਗਿਆਨੀ ਬੰਦੇ, ਤੂੰ ਕਾਹਦਾ ਸਰੀਰ ਦਾ ਮਾਣ ਪਿਆ ਕਰਨਾ? ਮੇਰੇ ਸਰੀਰ ਕੋਲ ਬੜੀ ਸੁੰਦਰਤਾ। ਕਹਿਣ ਲੱਗੇ ਤੇਰੇ ਸਰੀਰ ਦੇ ਵਿੱਚੋਂ ਨਿਕਲਦਾ ਹੋਇਆ ਪਸੀਨਾ ਸੁਗੰਧੀ ਵਾਲੇ ਪਦਾਰਥਾਂ ਨੂੰ ਵੀ ਦੁਰਗੰਧੀ ਬਣਾ ਦਿੰਦਾ ਹੈ। ਤੇਰਾ ਸਰੀਰ ਦੁਰਗੰਧੀ ਨਾਲ ਭਰਿਆ ਹੈ, ਤੇਰੇ ਅੰਦਰ ਮਿਰਚ ਖੂਨ, ਅੰਦਰ ਤੇਰੇ ਨਾੜੀਆਂ ਗੰਧ ਦੀ ਪੋਟਲੀ ਹੈ। ਤੂੰ ਮਾਣ ਕਰਕੇ ਕਹੀ ਜਾਂਦਾ ਮੈਂ ਬੜਾ ਸੁੰਦਰ। ਇੱਕ ਉਰਦੂ ਦਾ ਅਦੀਬ ਕਹਿੰਦਾ ਹੈ ਆਦਮੀ ਕਾ ਜਿਸਮ ਕਿਆ ਹੈ ਜਿਸ ਤੇ ਸ਼ੈਦਾ ਹੈ ਜਹਾਂ। ਬੰਦੇ ਦਾ ਸਰੀਰ ਹੈ ਕਿ ਜਿਹਦੇ ਉੱਤੇ ਸਾਰੀ ਦੁਨੀਆਂ ਕਮਲੀ ਹੋਈ ਬੈਠੀ, ਸਾਰਾ ਸੰਸਾਰ ਸੱਚ ਜਾਣਿਓ। ਜਿਹੜੀ ਗੱਲ ਕਿਤੇ ਰਾਜੇ ਜਨਕ ਦੇ ਦਰਬਾਰ ਵਿੱਚ ਅਸ਼ਟਾਵਕਰ ਨੇ ਮੁਦਤਾਂ ਪਹਿਲਾਂ ਕਹੀ ਸੀ ਨਾ, ਅੱਜ ਜੇ ਕਿਤੇ ਅਸ਼ਟਾਵਕਰ ਝਾਤੀ ਮਾਰੇ, ਉਦੋਂ ਜਨਕ ਦੇ ਦਰਬਾਰ ਵਿੱਚ ਕੁਝ ਕੁ ਪੰਡਿਤ ਸਨ ਜਿਨ੍ਹਾਂ ਨੂੰ ਦੇਖ ਕੇ ਇਹ ਅਸ਼ਟਾਵਕਰ ਨੇ ਕਿਹਾ ਸੀ ਰਾਜਨ ਇੱਥੇ ਚਾਮੀਕਾਰ ਲੈ ਆਂਦੇ, ਚਾਮੀਕਾਰ ਦਰ ਤੇ ਚਮੜੇ ਦਾ ਕੰਮ ਕਰਨ ਵਾਲੇ ਲਿਆਂਦੇ। ਤੇ ਸਾਰੇ ਲੋਕ ਗੁੱਸੇ ਵਿੱਚ ਆਏ ਸਨ ਕਿ ਇਹ ਟੇਢਾ ਮੇਢਾ ਬੰਦਾ ਸਾਨੂੰ ਚਾਮੀਕਾਰ ਚਮ ਦਾ ਕੰਮ ਕਰਨ ਵਾਲਾ ਦੱਸਦਾ ਪਿਆ ਹੈ। ਤੇ ਜਦੋਂ ਉਹਨਾਂ ਪੁੱਛਿਆ ਕਿਉਂ, ਉਹਨੇ ਇੱਕੋ ਗੱਲ ਕਹੀ ਸੀ ਤੁਹਾਡੀਆਂ ਅੱਖਾਂ ਵਿੱਚ ਕੇਵਲ ਚਮੜੀ ਹੈ, ਤੁਹਾਨੂੰ ਚਮ ਤੋਂ ਅੱਗੇ ਬ੍ਰਹਮ ਨਜ਼ਰ ਨਹੀਂ ਆਉਂਦਾ। ਤੇ ਮੈਂ ਕਈ ਵਾਰੀ ਕਹਿੰਦਾ ਅਸ਼ਟਾਵਕਰ ਜੇ ਅੱਜ ਝਾਤੀ ਮਾਰ ਕੇ ਦੇਖੇ, ਜਨਕ ਦੇ ਦਰਬਾਰ ਵਿੱਚ ਕੁਝ ਲੋਕ ਚਾਮੀਕਾਰ ਸਨ, ਅੱਜ ਝਾਤੀ ਮਾਰੀਏ ਤਕਰੀਬਨ 99% ਬੰਦੇ ਦੀਆਂ ਅੱਖਾਂ ਖਾਈ ਕੇਵਲ ਚਾਮੀਕਾਰ, ਚਮ ਨੂੰ ਤੱਕਦੀਆਂ ਪਈਆਂ। ਕਹਿਣ ਲੱਗੇ ਆਦਮੀ ਕਾ ਜਿਸਮ ਕਿਆ ਹੈ ਜਿਸ ਤੇ ਸ਼ੈਦਾਕ ਹੈ ਜਹਾਂ, ਇੱਕ ਮਿੱਟੀ ਕੀ ਇਮਾਰਤ ਇੱਕ ਮਿੱਟੀ ਕਾ ਮਕਾਂ, ਚੂਨਾ ਗਾਰਾ ਖੂਨ ਇਸ਼ਕਾ ਈਂਟੇ ਇਸ਼ਕੀ ਹੱਡੀਆਂ, چند سانسوں پر کھڑا ہے یہ خیالی آسمان، موت کی پرزور آندھی جب اس سے ٹکرائے گی دیکھ لینا یہ عمارت ٹوٹ کر گر جائے گی۔ اے بندے دا شریر ہے، دیکھ لینا یہ عمارت ٹوٹ کر گر جائے گی۔ پیاریا تو چمڑی دا، کھڈیاں دا، مج دا، تن دا مان نہ کر، تے جے تو مان کردا رہو تے گرو تیغ بہادر جی کہندے نے گرب کرتا ہے دیہ کو بن شہ چھلمے میت، جے پرانی خر جس کہو نانک تے جگ جیت۔ کتے بھائی صاحب بھائی نند لال جی نو پوچھو کہ بھائی صاحب جی تہانوں بھی یہ چمڑی ہڈیاں ماس مج خون سب کچھ ملے ہے، تے بھائی صاحب پتا کی کہندے نے؟ کہندے نے کیول بھوگ بھوگن دے لئی نہیں، سچ جانیو اسی پاویں بھوگ بھوگنے ہیں نا، پر سری نے ویراگ شکت وچ صدق وچ لکھا ہے بندے نو بھوگ بھوگ جاندے، اسی بھوگ نہیں بھوگ سکے، سانو بھوگ بھوگ ہے۔ یہ پھر سمجھئے اکھاں بھوگ بھوگ دیاں نہیں، اصل وچ پر درشتی نے اکھاں انیے کر دتیاں، اکھاں نو بھوگی پر درشتی، کن جڑے نے وہ ساری زندگی نندیا نہیں بھوگ دے، نندیا دے شبد دی کناں نو گر کر گئے، اصل وچ بھوگ سانو نہیں بھوگ دے، آپاں بھوگاں نو نہیں بھوگ دے، بھوگ سانو بھوگ جاندے نے، تے جدو شریر بھوگیا جاندا ہے ادو پھر بندے دا اندر کرلا کے کہندا چبن چلن رتن سے سنیر بہ گئے، کھان والے دند ٹگ پئے، دیکھن والیاں اکھاں بجھ گئی جوت، سن والے کن چلے گئے، چلن والے پیر چلے گئے، منجے تے پیا کرلائی جاندا ہے میرے ربا جنہاں اندریاں نال میں بھوگ بھوگے میرے اندرے مر گئے، ہن کیڑی تڑی آوے میرے شریر وچوں جند کڈ لے، کیونکہ میں دنیا بھوگن آیا خود ہی بھوگیا گیا۔ چبن چلن رتن سے سنیر بہ گئے، کھیڑے متی تا سے جانی چل گئے۔ بابا فرید جی نے شبد ورتے اکھی دیکھ پتینیاں بھوگیاں گیاں اکھاں، سن سن رینے کن شاخ بکندی آئیا ہور کرندی بن۔ پر بھائی نند لال جی میرے گرو کلگی والے دے چرناں وچ آئے نے، انہاں نوں پوچھ کے دیکھو کہ تواڈے شریر تواڈی دیہی کاس واسطے انہاں نے اپنی غزلاں وچ پہلی غزل دا پہلا ہی شیر ہے، ہوائے بندگی آورد در وجود مرا، ہوا دا اخری ارتھ ہوندا تانگ، ہوائے اے در تے تانگ وچ، اے گرو کلگی در سچے پاتشاہ میں چمڑی دا تن اس کر کے نہیں لیا کہ بھوگ بھوگن لئی، ایک تانگ سی تیری بندگی کرن واسطے، بندگی منکھا دیہی تو بنا نہیں ہو سکدی، بندگی دی تانگ لے کے تنگ لیا ہے، جے اندر بندگی نہیں تے میرے داتیا مینوں اس شریر دے وچ رہن دا کوئی شوق نہیں۔ ہوائے بندگی اگرد در وجود مرا، وگر میں جون جو کے چنی آمدن نابود مرا، جے بندگی نہیں تے شریر وچ رہن دا شوق کی ہے، وہگرو میر کرے کہ جس تن نو آپاں لے کے بیٹھے ہاں کدی شیشے دے مورے کھلو کے نا اس چمڑی نو نہ تکیے، اس چمڑی دے اندر پے ہوئے سازو سماج نو تکیے، اندر دی خومے مرے گی، ست گرو کرپا کرے آپاں وی اس پیارے دے چرناں نال جڑ جائیے۔ آؤ صرف دو ٹائی منٹ تین آپ جی دے لینے نے، آپ اکاگر ہو کے، میں کل وی عرض کیتی سی یتن ہی کریدا ہے کہ کیول بولیا نہ جائے کتے بول کے سائیں نو جپیا وی جائے، کرو اکاگرتا اندر دے فرنے، کیڑا بندہ ہے جیڑا کہندا مینوں دس دے نہیں، پاویں کوئی دھرم دی دنیا وچ نہیں گیا پر اندر دے شیشے دا تے ساریاں نوں پتہ کیڑیاں کیڑیاں فوٹو ہوندیاں پئی ہیں، اپنے اندر دے فرنیاں تے قابو پا۔ داش اگے بولے گا، آپ نے ایک سر ہو کے، ٹھیک ایک دو دن دقت آوے گی پیاریو، اے جیب ہے جھوٹھی، پاویں آپاں کرلی کر لیے داتن کر لیے نا، تے جیب نو ہاتھ لا کے کبھی کسے نے پوتی نو ہاتھ لائے؟ جے کہیے جی ہن تا جیب چنگی طرح کرلا کیتا منجن کیتا جیب جھوٹھی ہے، نہیں اے تو کے بھی جھوٹھی ہے، سچی ہوندی ہے۔ بابا جی کہندے نے کہ ادو جدو اے دے نال واہگرو جپیا جائے، نام کہت گوبند کا سوچی پئی رسنا، کرو اچارن واہے گرو واہے گرو واہے بخشش کرے آپ اس سمرن نو اپنی زندگی وچ دیڑ کر سکیے. میں کل بھی عرض کیتی سی متا کوئی یہ سمجھو کیول پرپنچ لئی. حقیقت ہے کئی بار جدو گرو دی گود وچ بیٹھ کے کتھا کری دی جو پڑھی دا ہے وہ نہیں گرو صاحب ہور میر کر دے.